ਤੇਰਾ ਪੈਰਮ ਸ਼ਬਦ ਉਤੰਗ ਤੇ ਹਰ ਹੋਵਨ ਭਵਚਾਲ ਸੈਲਪਤੀ ਸਮੂਹ ਲਖਿਓ ਬਿਰਤਨ ਕਾਲੀ ਕਾਲ।
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।
ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਸਤਿਗੁਰੂ ਅੰਤਰਯਾਮੀ ਪਤਿਤ ਪਾਵਨ ਭਗਤ ਵਛਲ ਅਨਾਥਨਾਥ ਜਗਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਵਿੱਤਰ ਪਾਵਨ ਚਰਨ ਕਮਲਾਂ ਚ ਔਰ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੌਵੇਂ ਪਾਤਸ਼ਾਹ ਦੇ ਪਵਿੱਤਰ ਇਤਿਹਾਸਕ ਸਥਾਨ ਪਰ ਸੰਧਿਆ ਵਕਤ ਦੇ ਸਜੇ ਦੀਵਾਨਾਂ ਚ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦੀਆਂ ਘੜੀਆਂ ਸਵਾਸ ਗੁਰੂ ਲੇਖੇ ਲਾ ਕੇ ਸਫਲਾ ਔਰ ਸਕਾਰਤਾ ਕਰ ਰਹੇ ਹੋ। ਅਵਰ ਕਾਜ ਤੇਰਾ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ। ਗੁਰੂ ਕੀ ਸੰਗਤ ਵਿਚ ਜੁੜ ਕੇ ਬੈਠਣਾ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਦਾ ਭਜਨ ਕਰਨਾ ਇਹ ਸਾਡੀ ਜ਼ਿੰਦਗੀ ਦਾ ਮੁੱਖ ਮਨੋਰਥ ਹੈ, ਮੁੱਖ ਪ੍ਰਯੋਜਨ ਹੈ। ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਇਤਿਹਾਸ, ਮਹਾਰਾਜ ਗੁਰੂ ਕਲਗੀਧਰ ਦੀ ਜੀਵਨ ਗਾਥਾ ਜੋ ਪੰਥ ਦੇ ਮਹਾਨ ਵਿਦਵਾਨ ਮਹਾਂਕਵੀ ਕਵਿਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਜੀ ਨੇ ਬੜੀ ਸ਼ਰਧਾ ਭਾਵਨਾ ਆਸਥਾ ਸਤਿਕਾਰ ਸਹਿਤ ਲਿਖੀ ਹੈ, ਉਹ ਕਥਾ ਆਪ ਜੀ ਸਰਵਣ ਕਰ ਰਹੇ। ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਪੰਡਿਤ ਕੇਸ਼ਵ ਦਾਸ ਨੂੰ ਉਪਦੇਸ਼ ਦਿੰਦਿਆਂ ਬਚਨ ਕਹੇ ਨੇ, ਤਿੰਨ ਸਵੱਈਏ ਮਹਾਰਾਜ ਜੀ ਨੇ ਆਪਣੇ ਮੁਖੋਂ ਉਚਾਰਨ ਕੀਤੇ ਕਿ ਜੁੱਧ ਜਿੱਤੇ ਨਹੀਂ ਕਿ ਪ੍ਰਸਾਦ, ਇਹ ਨਹੀਂ ਕਿ ਪ੍ਰਸਾਦ ਸੁਦਾਨ ਕਰੇ, ਮੈਂ ਆਪਣੇ ਖਾਲਸੇ ਦੀ ਕਿਰਪਾ ਨਾਲ ਯੁੱਧ ਜਿੱਤੇ ਨੇ ਔਰ ਖਾਲਸੇ ਦੀ ਕਿਰਪਾ ਨਾਲ ਹੀ ਮੈਂ ਦਾਨ ਕਰਦਾ ਔਰ ਮੇਰੇ ਖਾਲਸੇ ਦੀ ਸੇਵਾ ਮੈਨੂੰ ਚੰਗੀ ਲੱਗਦੀ ਹੈ, ਪਾਉਂਦੀ ਹੈ। ਹੋਰ ਕਿਸੇ ਦੀ ਸੇਵਾ ਮੇਰੇ ਹਿਰਦੇ ਨੂੰ ਨਹੀਂ ਸੁਹਾਉਂਦੀ। ਖਾਲਸੇ ਨੂੰ ਦਿੱਤਾ ਹੋਇਆ ਹੀ ਦਾਨ ਅੱਗੇ ਫਲੀਭੂਤ ਹੁੰਦਾ ਹੈ। ਮੇਰਾ ਖਾਲਸਾ ਸਰਬ ਸ਼੍ਰੋਮਣੀ ਹੈ। ਇੱਥੋਂ ਤੱਕ ਮਹਾਰਾਜ ਜੀ ਨੇ ਕਹਿ ਦਿੱਤਾ ਕਿ ਇਨਹੀਂ ਕੀ ਕਿਰਪਾ ਤੇ ਸਜੇ ਹਮ ਹੈ, ਨਹੀਂ ਮੋਸੇ ਗਰੀਬ ਕਰੋੜ ਪਰੇ ਹੈ। ਮੈਂ ਆਪਣੇ ਖਾਲਸੇ ਦੀ ਕਿਰਪਾ ਨਾਲ ਸਜਿਆ, ਮੇਰੇ ਪੰਥ ਦੀ ਕਿਰਪਾ ਨਾਲ ਮੈਂ ਸਜਿਆ ਹਾਂ, ਨਹੀਂ ਤਾਂ ਮੇਰੇ ਵਰਗੇ ਕਰੋੜਾਂ ਸਨ। ਇਹ ਸੁਣ ਕੇ ਕੇਸ਼ਵ ਦਾਸ ਹੈਰਾਨ ਵੀ ਹੋਇਆ ਕਿ ਆਪਣੇ ਪੰਥ ਨੂੰ ਸਤਿਗੁਰਾਂ ਨੇ ਕਿਤਨਾ ਵੱਡਾ ਮਾਣ ਦਿੱਤਾ ਹੈ। ਤੋ ਇਸ ਪ੍ਰਕਾਰ ਨਾਲ ਸਤਿਗੁਰੂ ਜੀ ਦੇ ਪੰਥ ਦੀ ਖਾਲਸੇ ਦੀ ਮਹਾਨਤਾ ਤੇ ਮਹੱਤਤਾ ਪੰਡਿਤ ਕੇਸ਼ਵ ਦਾਸ ਨੇ ਸਮਝੀ। ਇਧਰ ਗੁਰੂ ਖਾਲਸਾ ਜੀ ਜਿੰਨੀਆਂ ਪਹਾੜੀ ਰਿਆਸਤਾਂ ਸਨ ਉਹਨਾਂ ਪਹਾੜੀ ਰਿਆਸਤਾਂ ਵਿਚ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਉਪਮਾ ਪਸਰੀ ਹੈ। ਰਾਜਾ ਭੀਮ ਚੰਦ, ਰਾਜਾ ਪ੍ਰਿਥੀ ਚੰਦ, ਇਹਨਾਂ ਰਾਜਿਆਂ ਨੇ ਸੁਣਿਆ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਪਰਮੇਸ਼ਰ ਦੀ ਸ਼ਕਤੀ ਨੂੰ ਸਾਕਸ਼ਾਤਕਾਰ ਕੀਤਾ, ਪ੍ਰਚੰਡ ਕੀਤਾ ਔਰ ਅਕਾਲ ਪੁਰਖ ਦੀ ਜੋ ਸ਼ਕਤੀ ਪ੍ਰਚੰਡ ਕੀਤੀ ਹੈ, ਸਾਨੂੰ ਚੱਲ ਕੇ ਉਹਨਾਂ ਦੇ ਦਰਸ਼ਨ ਕਰਨੇ ਚਾਹੀਦੇ ਨੇ। ਉਹ ਜਿਤਨੇ ਉਹ ਪਹਾੜੀ ਰਾਜੇ ਸਨ ਉਹਨਾਂ ਚੋਂ ਕੁਝ ਰਾਜੇ ਇਕੱਠੇ ਹੋ ਕੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਚਰਣਾ ਚ ਆ ਰਹੇ ਨੇ, ਆਓ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰਾਂ ਦਾ ਪਵਿੱਤਰ ਇਤਿਹਾਸ ਸਰਵਣ ਕਰੀਏ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਸਰੂਪ ਨੂੰ ਆਪਣੇ ਹਿਰਦੇ ਚ ਵਸਾਉਂਦਿਆਂ ਸਮੂਹ ਮਾਈ ਭਾਈ ਆਖਣਾ ਕਰੀਏ ਜੀ, ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਏ ਰਾ ਪੈਰਵ ਸ਼ਬਦ ਉਤੰਗ ਤੇ ਹਰ ਹੋਵਨ ਪਹੁੰਚਾਲ।
ਉਸ ਵੇਲੇ ਵਾਹਿਗੁਰੂ ਨਿਰੰਕਾਰ ਦੀ ਸ਼ਕਤੀ ਪ੍ਰਗਟ ਹੋਈ। ਉਸ ਵੇਲੇ ਬੜਾ ਭੈਰਵ ਭਿਆਨਕ ਸ਼ਬਦ ਦਾ ਨਾਦ ਉੱਠਿਆ ਸੀ ਔਰ ਇਕ ਵੇਰੀ ਸਾਰੀ ਧਰਤੀ ਚ ਭੂਚਾਲ ਬਣ ਗਿਆ ਸੀ, ਭੂਚਾਲ ਆ ਗਿਆ ਸੀ। ਇਸ ਵਿਕਾਰੀ ਇਕ ਵਾਰੀ ਐਸੀ ਧਰਤੀ ਦੇ ਵਿਚ ਹਿਲ ਜੁਲ ਹੋਈ ਸੀ।
ਸੈਲਪਤੀ ਸਮੂਹ ਲਖਿਓ ਬਿਤਨ ਕਾਲੀ ਕਾਲ।
ਉਸ ਵੇਲੇ ਜਿਤਨੇ ਪਹਾੜੀ ਰਾਜੇ ਸਨ ਉਹਨਾਂ ਪਹਾੜੀ ਰਾਜਿਆਂ ਨੂੰ ਇਸ ਗੱਲ ਦੀ ਖਬਰ ਹੋ ਗਈ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਜੋ ਸ਼ਕਤੀ ਪ੍ਰਗਟ ਕਰ ਰਹੇ ਨੇ ਪਿਛਲੇ ਕਈ ਮਹੀਨਿਆਂ ਤੋਂ ਲੱਗੇ ਹੋਏ ਨੇ, ਉਹ ਸ਼ਕਤੀ ਅੱਜ ਪ੍ਰਗਟ ਹੋ ਗਈ ਹੈ। ਇਹ ਖਬਰ ਸਾਰੇ ਪਹਾੜੀ ਰਾਜਿਆਂ ਤੱਕ ਪਹੁੰਚੀ ਹੈ।
ਔਰ ਸੁਣਿਓ ਬਰਲੇ ਗੁਰ ਆਏ।
ਫਿਰ ਉਹਨਾਂ ਨੇ ਸੁਣਿਆ ਕਿ ਸਤਿਗੁਰੂ ਸੱਚੇ ਪਾਤਸ਼ਾਹ ਜਿਸ ਸ਼ਕਤੀ ਕੋਲੋਂ ਵਰ ਲੈ ਕੇ ਆਏ ਹਨ, ਬੜਾ ਅਦਭੁਤ ਜਾਣ ਕਰਕੇ ਜਿਤਨੇ ਪਹਾੜੀ ਰਾਜੇ ਸਨ ਬੜੇ ਹੈਰਾਨ ਹੋਏ। ਇਨ੍ਹਾਂ ਦੇ ਮਨ ਵਿਚ ਬੜਾ ਬਿਸਮਾਦੀ ਰੰਗ ਬਣਿਆ।
ਭੀਮ ਚੰਦ ਤੇ ਆਦਿਕ ਜੀ,
ਰਾਜਾ ਭੀਮ ਚੰਦ ਆਦਿਕ ਜਿੰਨੇ ਪਹਾੜੀ ਰਾਜੇ ਸਨ,
ਦਰਸ਼ਨ ਕਰਬੋ ਚਾਤ ਸੀ।
ਸਤਿਗੁਰੂ ਕਲਗੀਧਰ ਦੇ ਦਰਸ਼ਨ ਕਰਨਾ ਚਾਹੁੰਦੇ, ਮਹਾਰਾਜ ਜੀ ਦੇ ਦੀਦਾਰ ਕਰਨਾ ਚਾਹੁੰਦੇ ਹਨ।
ਪਟ ਪਟ ਕਰਬੋ ਬਿਨੇ ਉਪਹਾਰਾ,
ਸਤਿਗੁਰਾਂ ਕੋਲ ਆਉਣ ਤੋਂ ਪਹਿਲਾਂ ਇਨ੍ਹਾਂ ਨੇ ਮਹਾਰਾਜ ਜੀ ਕੋਲ ਅਨੇਕ ਪ੍ਰਕਾਰ ਦੇ ਉਪਹਾਰ ਅਨੇਕ ਪ੍ਰਕਾਰ ਦੀਆਂ ਭੇਟਾਵਾਂ ਭੇਜੀਆਂ ਹਨ।
ਆਏ ਪਹੁੰਚੇ ਦਰਬਾਰ,
ਪਹਿਲਾਂ ਭੇਟਾਵਾਂ ਭੇਜੀਆਂ ਫਿਰ ਆਪ ਚੱਲ ਕੇ ਸਤਿਗੁਰਾਂ ਦੇ ਦਰਬਾਰ ਵਿਚ ਆਏ ਹਨ।
ਸਭਾ ਸਥਾਨ ਵਿਸਾਲ ਸੁਆਵਾ,
ਸਤਿਗੁਰਾਂ ਦੀ ਸਭਾ ਦੀਵਾਨ ਸਜਿਆ ਹੋਇਆ, ਬੜਾ ਸੁੰਦਰ ਮਹਾਰਾਜ ਜੀ ਦਾ ਦੀਵਾਨ ਸਜਿਆ ਹੋਇਆ।
ਰੰਗ ਅਨੇਕ ਰੰਗ ਕੋ ਫਰਸ਼ ਡਸਾਵਾ,
ਅਨੇਕਾਂ ਰੰਗਾਂ ਦੇ ਫਰਸ਼ ਗਲੀਚੇ ਮਹਾਰਾਜ ਜੀ ਦੇ ਦਰਬਾਰ ਦੇ ਵਿਚ ਵਿਛੇ ਹੋਏ ਸੋਭਾ ਪਾ ਰਹੇ ਹਨ।
ਵਿਚ ਸਿੰਘਾਸਨ ਸਤਿਗੁਰ ਕੇਰਾ,
ਉਹਨਾਂ ਫਰਸ਼ਾਂ ਗਲੀਚਿਆਂ ਦੇ ਵਿਛਿਆ ਹੋਇਆਂ ਦੇ ਵਿਚਕਾਰ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਦਾ ਸਵਰਨ ਦਾ ਸੋਨੇ ਦਾ ਸਿੰਘਾਸਨ ਹੈ।
ਪੱਟ ਸਿੱਖ ਬੈਠੇ ਚੌਫੇਰਾ,
ਔਰ ਉਸ ਸਿੰਘਾਸਨ ਦੇ ਉੱਤੇ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਬੈਠੇ ਨੇ ਸਿੰਘਾਸਨ ਦੇ ਉੱਤੇ, ਔਰ ਆਲੇ ਦੁਆਲੇ ਸਤਿਗੁਰਾਂ ਦੇ ਜਿਤਨੇ ਸੂਰਮੇ ਸਿੱਖ ਨੇ ਉਹ ਬੈਠੇ ਹਨ।
ਵੱਡੋ ਮਸੰਦ ਚੇਤੋ ਆਦਿਕ, ਬੜੋ ਮਸੰਦ
ਚੇਤੋ ਆਦਿਕ ਜਿਹੜੇ ਸਤਿਗੁਰਾਂ ਦੇ ਵੱਡੇ ਮਸੰਦ ਹਨ।
ਕਵੀ ਗੁਣ ਜਨ ਸੋ ਸਭਾ ਸੰਪੂਰਨ,
ਉਹ ਜਿਤਨੇ ਮਸੰਦ ਨੇ ਮਹਾਰਾਜ ਜੀ ਦੇ ਕੋਲ ਬੈਠੇ ਨੇ, ਬੜੇ ਬੜੇ ਵਿਦਵਾਨ ਕਵੀ ਗੁਣੀ ਜਨ ਵਿਦਵਾਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਚਰਨਾਂ ਚ ਬੈਠੇ ਹਨ।
ਬੈਠੇ ਸ਼ੁਭ ਸਹਿ ਬਿਦਰੂਰਨ,
ਔਰ ਸਤਿਗੁਰਾਂ ਦੀ ਸਭਾ ਵਿਚ ਬੈਠੇ ਸ਼ੋਭ ਨੀਕ ਹੋ ਰਹੇ ਹਨ।
ਭੀਮ ਚੰਦ ਤੇ ਆਦਿਕ ਰਾਜੇ,
ਰਾਜਾ ਭੀਮ ਚੰਦ, ਰਾਜਾ ਪ੍ਰਿਥੀ ਚੰਦ ਆਦਿਕ ਜਿਹੜੇ ਰਾਜੇ ਚੱਲ ਕੇ ਆਏ ਨੇ ਸਤਿਗੁਰਾਂ ਦੇ ਦਰਸ਼ਨ ਕਰਨ ਲਈ।
ਪਹੁੰਚੇ ਪ੍ਰਭੂ ਮਿਲਣ ਕੇ ਕਾਜੇ,
ਸਤਿਗੁਰਾਂ ਨੂੰ ਮਿਲਣ ਵਾਸਤੇ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਚੱਲ ਕੇ ਆਏ ਹਨ। ਇਨ੍ਹਾਂ ਦੇ ਹਿਰਦੇ ਵਿਚ ਰਾਜ ਭਾਗ ਦਾ ਨਸ਼ਾ ਵੀ ਹੈ ਕਿ ਅਸੀਂ ਰਾਜੇ ਹਾਂ, ਰਿਆਸਤਾਂ ਦੇ ਰਾਜੇ ਹਾਂ, ਇਸ ਤਰ੍ਹਾਂ ਦਾ ਹੰਕਾਰ ਵੀ ਇਨ੍ਹਾਂ ਦੇ ਮਨ ਵਿਚ ਹੈ। ਰਾਜ ਭਾਗ ਦਾ ਨਸ਼ਾ ਵੀ ਖਾਲਸਾ ਜੀ ਬੜਾ ਭਿਆਨਕ ਹੁੰਦਾ ਹੈ। ਉਸ ਰਾਜ ਭਾਗ ਦੇ ਨਸ਼ੇ ਦੇ ਵਿਚ ਮਸਤ ਹੋਏ ਆਏ ਹਨ।
ਸ਼ਸਤਰ ਬਿਬੂਕਨ ਜੁਤ ਪਟ ਜਾਲਾ,
ਔਰ ਇਨ੍ਹਾਂ ਦੇ ਨਾਲ ਇਨ੍ਹਾਂ ਦੇ ਸੂਰਮੇ ਸਿਪਾਹੀ ਵੀ ਨੇ ਜਿਨ੍ਹਾਂ ਨੇ ਸ਼ਸਤਰ ਧਾਰਨ ਕੀਤੇ ਹੋਏ ਨੇ, ਗਹਿਣੇ ਆਦਿਕ ਧਾਰਨ ਕੀਤੇ ਹੋਏ ਹਨ।
ਕਰ ਬੰਦੇ ਬੰਧਨ ਕੋ ਕਰੀ,
ਆ ਕੇ ਇਨ੍ਹਾਂ ਨੇ ਹੱਥ ਜੋੜ ਕੇ ਸਤਿਗੁਰਾਂ ਨੂੰ ਵੰਦਨਾ ਕੀਤੀ, ਮਹਾਰਾਜ ਜੀ ਨੂੰ ਮੱਥਾ ਟੇਕਿਆ ਹੈ।
ਅਗਰ ਕਰ ਧਰੀ,
ਔਰ ਮਾਇਆ ਆਦਿਕ ਕੁਝ ਭੇਟਾਵਾਂ ਲਿਆਏ ਸਨ, ਉਹ ਭੇਟਾਵਾਂ ਸਤਿਗੁਰਾਂ ਦੇ ਚਰਨਾਂ ਵਿਚ ਇਨ੍ਹਾਂ ਨੇ ਭੇਟ ਕੀਤੀਆਂ ਹਨ।
ਇਸ ਲੈ ਬੈਠੇ ਗੁਰ ਤੀਰ,
ਸਤਿਗੁਰਾਂ ਦੀ ਆਗਿਆ ਲੈ ਕੇ ਮਹਾਰਾਜ ਜੀ ਕੋਲ ਆਗਿਆ ਪ੍ਰਾਪਤ ਕਰਕੇ ਸਤਿਗੁਰਾਂ ਦੇ ਕੋਲ ਬੈਠੇ ਹਨ।
ਸਿਪਰ ਕੋ ਧਰੇ ਸਰੀਰ,
ਔਰ ਖੜਗ ਤੇਗ ਢਾਲ ਮਹਾਰਾਜ ਦਸਵੇਂ ਪਾਤਸ਼ਾਹ ਜੀ ਨੇ ਵੀ ਆਪਣੇ ਸਰੀਰ ਤੇ ਧਾਰਨ ਕੀਤੀ ਹੋਈ ਹੈ।
ਲਾਲ ਗੁਲਾਲ ਗੁਰੂ ਕੋ ਰੰਗ, ਖੜਗ ਮਿਸਾਲ ਕਸੇ ਕਟ ਸੰਗ।
ਦਸਵੇਂ ਪਾਤਸ਼ਾਹ ਬਾਜਾ ਵਾਲੇ ਚ ਮਹਾਰਾਜ ਚੋਜੀ ਪ੍ਰੀਤਮ ਦਾ ਚੇਹਰਾ ਬੜਾ ਨੂਰਾਨੀ ਹੈ, ਚੇਹਰੇ ਉੱਤੇ ਲਾਲ ਗੁਲਾਲ ਰੰਗ ਹੈ, ਬੜਾ ਪ੍ਰਕਾਸ਼, ਬੜੀ ਰੋਸ਼ਨੀ, ਜਾਹੋ ਜਲਾਲ ਪ੍ਰਤਾਪ ਹੈ ਮਹਾਰਾਜ ਜੀ ਦੇ ਚੇਹਰੇ ਤੇ। ਔਰ ਸਤਿਗੁਰੂ ਸੱਚੇ ਪਾਤਸ਼ਾਹ ਦੇ ਗਾਤਰੇ ਤੇਗ ਹੈ, ਔਰ ਤੇਗ ਕੱਸ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬੈਠੇ ਹਨ।
ਤੀਖਨ ਤੀਰਨ ਭਰਿਓ ਨਿਖੰਗ,
ਔਰ ਤਿੱਖੇ ਪੱਥੇ ਤਿੱਖੇ ਜਿਹੜੇ ਤੀਰ ਨੇ ਖਪਰੇ, ਚਾਰ ਚਾਰ ਉਂਗਲ ਚੌੜੇ ਤੀਰ, ਉਹਨਾਂ ਨਾਲ ਸਤਿਗੁਰੂ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਦਾ ਪੱਥਾ ਭਰਿਆ ਹੋਇਆ।
ਧਨਕ ਦਰਾਜ਼ਨ ਠੁਰ ਬਰ ਅੰਗ,
ਔਰ ਬੜਾ ਕਠੋਰ ਧਨਕ, ਬੜਾ ਵੱਡਾ ਤੇ ਬੜਾ ਕਠੋਰ ਧਨਕ ਜਿਹੜਾ ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਪਿਆ ਹੈ।
ਤੁਰਤ ਚਮਰ ਸੁੰਦਰ ਬੋ ਬਾਰੀ,
ਔਰ ਮਹਾਰਾਜ ਜੀ ਦੇ ਸੀਸ ਉੱਤੇ ਬੜਾ ਸੁੰਦਰ ਚਬਰ ਝੁਲ ਰਿਹਾ ਹੈ, ਚਬਰ ਬਰਦਾਰ ਬੜੇ ਪਿਆਰ ਨਾਲ, ਬੜੀ ਭਾਵਨਾ ਨਾਲ, ਅਦਬ ਨਾਲ ਮਹਾਰਾਜ ਜੀ ਦੇ ਸੀਸ ਉੱਤੇ ਚਬਰ ਝੁਲਾ ਰਿਹਾ।
ਝੂਲਤ ਕਲਗੀ ਅਤ ਚਬ ਵਾਰੀ,
ਬਾਜਾਂ ਵਾਲੇ ਚੋਜੀ ਪ੍ਰੀਤਮ ਦੇ ਸੀਸ ਤੇ ਕਲਗੀ ਸੋਭ ਰਹੀ ਹੈ, ਕਲਗੀ ਝੂਲਦੀ ਹੈ। ਜਦੋਂ ਮਹਾਰਾਜ ਜੀ ਦਾ ਸਿਰ ਹਿਲਦਾ ਨਾ ਤੇ ਸਤਿਗੁਰਾਂ ਦੇ ਸੀਸ ਉੱਤੇ ਕਲਗੀ ਝੂਲਦੀ ਹੈ, ਔਰ ਉਹ ਕਲਗੀ ਝੂਲਦੀ ਹੋਈ ਬੜੀ ਛਵੀ ਪਾਉਂਦੀ ਹੈ, ਸੋਭਾ ਪਾਉਂਦੀ ਹੈ।
ਵਸਤਰ ਸ਼ਸਤਰ ਬੋ ਮੂਲ ਬਿਮੁਕਨ,
ਬੜੇ ਸੋਹਣੇ ਵਸਤਰ, ਬੜੇ ਸੋਹਣੇ ਸ਼ਸਤਰ, ਜਿਨ੍ਹਾਂ ਦਾ ਮੁੱਲ ਹੀ ਕੋਈ ਨਹੀਂ, ਇਤਨੇ ਦੁਰਲਭ ਤੇ ਕੀਮਤੀ ਵਸਤਰ ਤੇ ਸ਼ਸਤਰ ਨੇ ਜੋ ਮਹਾਰਾਜ ਜੀ ਨੇ ਆਪਣੇ ਸਰੀਰ ਤੇ ਧਾਰਨ ਕੀਤੇ ਹੋਏ ਹਨ।
ਸੁਭੈ ਸਿੰਘਾਸਨ ਪਰ ਬਿਨ ਦੁਖਨ,
ਬਿਨਾਂ ਦੁਖਾਂ ਤੋਂ, ਦੁਖ ਦੋਸ਼ਨਾ ਦੋਸ਼ਾਂ ਤੋਂ ਰਹਿਤ ਸਤਿਗੁਰੂ ਜੀ ਨਿਸ਼ਕਲੰਕ ਹੋ ਕੇ, ਨਿਕਲੰਕ ਹੋ ਕੇ ਆਪਣੇ ਸਿੰਘਾਸਣ ਦੇ ਉੱਤੇ, ਸੋਨੇ ਦੇ ਸਿੰਘਾਸਣ ਦੇ ਉੱਤੇ ਬੈਠੇ ਦਰਸ਼ਨ ਦੇ ਰਹੇ ਨੇ।
ਕੁਸ਼ਲ ਪ੍ਰਸ਼ਨ ਰਾਜਰ ਸਰਕੀਨਾ,
ਸਾਹਿਬ ਜੀ ਨੇ ਰਾਜਿਆਂ ਦੇ ਨਾਲ ਕੁਸ਼ਲ ਪ੍ਰਸੰਨਤਾ ਦੇ ਸਵਾਲ ਜਵਾਬ ਕੀਤੇ। ਰਾਜੇ ਆਏ ਨੇ, ਨਮਸਕਾਰ ਕਰਕੇ ਬੈਠੇ ਨੇ ਸਤਿਗੁਰਾਂ ਕੋਲ, ਇਨ੍ਹਾਂ ਦਾ ਰਾਜੀ ਖੁਸ਼ੀ ਕੁਸ਼ਲ ਪ੍ਰਸੰਨਤਾ ਦਾ ਸੁਨੇਹਾ ਮਹਾਰਾਜ ਜੀ ਨੇ ਇਨ੍ਹਾਂ ਕੋਲੋਂ ਸੁਣਿਆ।
ਹੱਥ ਜੋੜ ਸਮੇਂ ਪੰਨ ਦੀਨਾ,
ਹੱਥ ਜੋੜ ਕੇ ਇਨ੍ਹਾਂ ਸਾਰਿਆਂ ਨੇ ਆਖਿਆ, ਮਹਾਰਾਜ ਤੁਹਾਡੀ ਕਿਰਪਾ ਹੈ, ਤੁਹਾਡੀ ਦਇਆ ਨਾਲ ਸੁਖ ਆਨੰਦ ਹੈ, ਆਪਣਾ ਰਾਜੀ ਖੁਸ਼ੀ ਸਤਿਗੁਰਾਂ ਦੇ ਅੱਗੇ ਇਨ੍ਹਾਂ ਨੇ ਹੱਥ ਜੋੜ ਕੇ ਦੱਸਿਆ ਹੈ।
ਤੁਰਕ ਤੇਜ ਤਪਿਓ ਜਗ ਭਾਰੇ, ਬਿਨ ਰਾਵਰ ਕੋ ਕਰੇ ਨਿਵਾਰੇ।
ਕਹਿਣ ਲੱਗੇ ਸਤਿਗੁਰੂ ਜੀ, ਇਸ ਭਾਰਤ ਖੰਡ ਦੀ ਭੂਮੀ ਦੇ ਉੱਤੇ ਤੁਰਕਾਂ ਦਾ ਤੇਜ ਬੜਾ ਤਪ ਰਿਹਾ, ਤੁਰਕਾਂ ਦਾ ਬੜਾ ਇਸ ਵੇਲੇ ਭਾਰੀ ਤਪ ਤੇਜ ਹੈ, ਤੁਰਕਾਂ ਦਾ ਰਾਜ ਹੈ, ਉਹ ਰਾਜ ਕਰ ਰਹੇ ਨੇ, ਤੇ ਸਤਿਗੁਰੂ ਜੀ ਤੁਹਾਡੇ ਤੋਂ ਬਿਨਾਂ ਇਨ੍ਹਾਂ ਤੁਰਕਾਂ ਦੇ ਤੇਜ ਦਾ ਕੋਈ ਨਿਰਵਾਰਣ ਨਹੀਂ ਕਰ ਸਕਦਾ, ਤੁਹਾਡੇ ਬਿਨਾਂ ਇਨ੍ਹਾਂ ਤੁਰਕਾਂ ਦੇ ਤੇਜ ਨੂੰ ਕੋਈ ਦੂਰ ਨਹੀਂ ਕਰ ਸਕਦਾ।
ਹਿਰਦੇ ਮਨੋਰਥ ਪੰਥ ਕਰਨ ਕੋ,
ਮਹਾਰਾਜ ਤੁਹਾਡੇ ਹਿਰਦੇ ਦੇ ਵਿੱਚ ਮਨੋਰਥ ਹੈ ਪੰਥ ਸਾਜਣ ਦਾ, ਕਿ ਤੁਸੀਂ ਪੰਥ ਸਾਜਣਾ ਚਾਹੁੰਦੇ ਹੋ।
ਸਫਲ ਹੈ ਜਬ ਦਿਓ ਰਾਜ ਧਰਨ ਕੋ,
ਔਰ ਮਹਾਰਾਜ ਤੁਹਾਡਾ ਜਿਹੜਾ ਇਹ ਬਚਨ ਸਫਲਾ ਹੋਣਾ ਤੇ ਤੁਹਾਡਾ ਪੰਥ ਵੀ ਉਸ ਵੇਲੇ ਸਫਲਾ ਹੋਣਾ ਜਦੋਂ ਤੁਸੀਂ ਇਸ ਧਰਤੀ ਦਾ ਰਾਜ ਆਪਣੇ ਪੰਥ ਨੂੰ, ਆਪਣੇ ਖਾਲਸੇ ਨੂੰ ਬਖਸ਼ੋਗੇ।
ਸਿਆਦਕ ਗਿਰ ਨਾਥ ਉਚਾਰੇ,
ਇਸ ਤਰ੍ਹਾਂ ਪਹਾੜੀ ਰਾਜਿਆਂ ਨੇ ਦਸਵੇਂ ਪਾਤਸ਼ਾਹ ਜੀ ਨੂੰ ਇਹ ਕੁਝ ਬਚਨ ਕਹੇ ਹਨ।
ਸੁਣ ਗੁਰ ਭਏ ਪ੍ਰਸੰਨ ਉਦਾਰੇ,
ਸੁਣ ਕੇ ਦਸਵੇਂ ਪਾਤਸ਼ਾਹ ਬਾਜਾਂ ਵਾਲੇ ਪ੍ਰੀਤਮ ਗੁਰਦੇਵ ਜੀ ਪ੍ਰਸੰਨ ਹੋਏ।
ਦੋਹੇਰਾ ਸਿੱਖੀ ਗੁਰ ਕੀ ਗ੍ਰਹਿਣ ਤੁਮ ਕਰੋ ਸਕਲ ਮਿਲ ਆਪ।
ਕਲਗੀਧਰ ਜੀ ਕਹਿਣ ਲੱਗੇ, ਹੇ ਰਾਜਾ ਭੀਮ ਚੰਦ ਪਹਾੜੀ ਰਾਜਿਓ, ਅਸੀਂ ਪੰਥ ਸਾਜਣਾ ਖਾਲਸਾ ਤੇ ਖਾਲਸਾ ਪੰਥ ਸਾਜਣਾ ਤੇ ਅਸੀਂ ਤੁਹਾਨੂੰ ਵੀ ਸੱਦਾ ਦੇਨੇ, ਕਿਉਂਕਿ ਕੱਲ ਨੂੰ ਕਿਤੇ ਤੁਸੀਂ ਇਹ ਨਾ ਸਮਝੋ ਕਿ ਅਸੀਂ ਤੁਹਾਨੂੰ ਸੱਦਾ ਨਹੀਂ ਦਿੱਤਾ, ਤੁਹਾਨੂੰ ਵੀ ਸੱਦਾ ਦੇਨੇ ਆ ਕਿ ਤੁਸੀਂ ਵੀ ਗੁਰੂ ਦੀ ਸਿੱਖੀ ਗ੍ਰਹਿਣ ਕਰੋ। ਤੁਸੀਂ ਪਹਾੜੀ ਰਾਜੇ ਹੋ, ਦੇਵੀ ਦੇਵਤਿਆਂ ਦੀ, ਪੱਥਰਾਂ ਦੀ ਪੂਜਾ ਕਰ ਦਿਓ, ਪੂਜਾ ਪੱਥਰਾਂ ਦੀ ਛੱਡ ਦਿਓ। ਕਛ ਪਾਹਨ ਮੈਂ ਪਰਮੇਸ਼ਰ ਨਾ ਹੈ, ਪੱਥਰਾਂ ਵਿੱਚ ਰੱਬ ਨਹੀਂ ਹੈ, ਇਸ ਕਰਕੇ ਤੁਸੀਂ ਪੱਥਰਾਂ ਦੀ ਪੂਜਾ ਛੱਡ ਕੇ ਗੁਰੂ ਦੀ ਸਿੱਖੀ ਗ੍ਰਹਿਣ ਕਰ ਲਓ ਔਰ ਸਾਰੇ ਮਿਲ ਕੇ ਸਾਡੇ ਕੋਲ ਆ ਜਾਓ।
ਪਾਓ ਲਖੰਡੇ ਕੀ ਲਵੋ ਪ੍ਰਤਾਪ।
ਆਉਣ ਵਾਲੇ ਸਮੇਂ ਚ ਅਸੀਂ ਖੰਡੇ ਦੀ ਪੌਲ ਤਿਆਰ ਕਰਨੀ ਆ, ਖੰਡੇ ਦੀ ਪੌਲ, ਤੇ ਤੁਸੀਂ ਸਾਰੇ ਰਾਜੇ ਆਪਣੇ ਫੌਜਾਂ ਸਿਪਾਹੀਆਂ ਸਮੇਤ, ਪਰਿਵਾਰਾਂ ਸਮੇਤ ਖੰਡੇ ਦੀ ਪੌਲ ਪ੍ਰਾਪਤ ਕਰੋ। ਔਰ ਤੁਹਾਡਾ ਬੜਾ ਅਦਕ ਪ੍ਰਤਾਪ ਸੰਸਾਰ ਵਿੱਚ ਵਧੇਗਾ, ਬੜਾ ਵੱਡਾ ਭਾਰੀ ਪ੍ਰਤਾਪ ਤੁਹਾਡਾ ਇਸ ਜਗਤ ਵਿੱਚ ਹੋਵੇਗਾ।
ਅਵਨੀ ਕਣੀ ਰਾਜ ਲੈ ਦੇ ਅਪਰ ਨਿਪਤ ਸਭ ਸੇਵ ਕਰੇ।
ਰਾਜਾ ਭੀਮ ਚੰਦ, ਜੇ ਤੁਸੀਂ ਗੁਰੂ ਕੀ ਸਿੱਖੀ ਧਾਰਨ ਕਰ ਲੋ, ਖੰਡੇ ਬਾਟੇ ਦੀ ਪੌਲ ਛਕ ਲੋ ਸਾਡੇ ਕੋਲੋਂ, ਤਾਂ ਇਹ ਧਰਤੀ ਦਾ ਸਾਰਾ ਰਾਜ ਅਸੀਂ ਤੁਹਾਨੂੰ ਦੇ ਦਿਆਂਗੇ। ਜੇ ਗੁਰੂ ਕੇ ਸਿੱਖ ਬਣ ਜੋਗੇ, ਗੁਰੂ ਕੀ ਸਿੱਖੀ ਧਾਰਨ ਕਰ ਲੋਗੇ, ਤਾਂ ਸਾਰੀ ਧਰਤੀ ਦਾ ਰਾਜ ਤੁਹਾਨੂੰ ਦੇ ਦਿਆਂਗੇ। ਜਿੰਨੇ ਹੋਰ ਰਾਜੇ ਨੇ ਉਹ ਸਾਰੇ ਤੁਹਾਡੇ ਤਾਬਿਆਂ ਰਹਿਣਗੇ, ਸਾਰੇ ਰਾਜੇ ਤੁਹਾਡੇ ਅਧੀਨ ਹੋ ਕੇ ਰਹਿਣਗੇ।
ਔਰ
ਦਿਨ ਪ੍ਰਤੀ ਦਿਨ ਤੁਹਾਡਾ ਐਸ਼ਵਰਜ ਵਧੇਗਾ। ਜੇ ਗੁਰਸਿੱਖੀ ਧਾਰਨ ਕਰ ਲੋ, ਅਸੀਂ ਰਾਜ ਤੁਹਾਨੂੰ ਦਵਾ ਦਿਆਂਗੇ, ਔਰ ਦਿਨ ਪ੍ਰਤੀ ਦਿਨ ਤੁਹਾਡਾ ਐਸ਼ਵਰਜ ਵਧੇਗਾ, ਫਲੀ ਭੂਤ ਹੋਵੇਗਾ।
ਕਰੋ ਸਦਾ ਧਰਮ ਕੀ ਪ੍ਰਤਪਾਲਾ।
ਪਰ ਤੁਸੀਂ ਸਦਾ ਆਪਣੇ ਧਰਮ ਦੀ ਨਾਲ ਨਾਲ ਪ੍ਰਤਪਾਲਣਾ ਵੀ ਕਰਨੀ। ਰਾਜੇ ਵੀ ਬਣਨਾ, ਇਕ ਰਾਜੇ ਦਾ ਕੰਮ ਹੁੰਦਾ ਆਪਣਾ ਸਵੈ ਧਰਮ ਪਾਲਣਾ, ਧਰਮ ਦੀ ਪਾਲਣਾ ਕਰਨੀ, ਧਰਮ ਦੀ ਪਾਲਣਾ ਜਿਹੜੀ ਆ ਉਹ ਵੀ ਨਾਲ ਨਾਲ ਕਰਨੀ ਹੈ।
ਸੁਣ ਰਾਜਨ ਮਿਲ ਕੇ ਇਸ ਵਿਚਾਰਾ।
ਜਦੋਂ ਮਹਾਰਾਜ ਜੀ ਨੇ ਇਹ ਵਚਨ ਕਹੇ ਤੇ ਜਿਹੜੇ ਰਾਜੇ ਸਨ ਪਹਾੜੀ, ਇਹਨਾਂ ਨੇ ਆਪਸ ਵਿਚ ਰਲ ਕੇ ਫਿਰ ਵਿਚਾਰ ਕੀਤੀ।
ਇਕ ਮਤੋ ਕਰ ਸਭ ਨੇ ਉਚਾਰਾ।
ਇਹਨਾਂ ਸਾਰੇ ਰਾਜਿਆਂ ਨੇ, ਰਾਜਾ ਪ੍ਰਿਥੀ ਚੰਦ, ਰਾਜਾ ਭੀਮ ਚੰਦ ਦੇ ਰਾਜੇ ਬੈਠੇ ਸੀ ਇਕੱਠੇ ਹੋਏ। ਜਦੋਂ ਮਹਾਰਾਜ ਜੀ ਨੇ ਕਿਹਾ ਨਾ, ਤੁਸੀਂ ਪੌਲ ਛੱਕ ਕੇ ਸਾਡਾ ਖਾਲਸੇ ਵਿਚ ਆ ਜਾਓ, ਤੁਹਾਨੂੰ ਰਾਜ ਦਿਆਂਗੇ, ਤੂੰ ਸੁਣ ਕੇ ਉਸ ਵੇਲੇ ਰਾਜੇ ਇਕ ਮਤਾ ਕਰਕੇ ਆਪਸ ਵਿਚ ਸਲਾਹ ਕਰਕੇ ਫਿਰ ਮਹਾਰਾਜ ਜੀ ਨੂੰ ਕਹਿਣ ਲੱਗੇ।
ਲਾਂਗ ਉਪਵੀਤ ਸਿਖਾ ਦਿਓ ਰਹਿਨੇ ਅਪਰ ਸਰਬ ਮਾਨ ਤੁਮ ਕਹਿਨੇ।
ਕਹਿਣ ਲੱਗੇ, ਮਹਾਰਾਜ ਜੀ ਅਸੀਂ ਬਾਕੀ ਤੁਹਾਡੀਆਂ ਸਾਰੀਆਂ ਗੱਲਾਂ ਮੰਨਾਂਗੇ। ਤੁਸੀਂ ਕਹਿੰਦੇ ਹੋ ਕਿ ਅਸੀਂ ਖੰਡੇ ਦੀ ਪੌਲ ਛਕੀ, ਅਸੀਂ ਛਕਣ ਨੂੰ ਤਿਆਰ ਹਾਂ, ਪਰ ਸਾਡੀ ਬੇਨਤੀ ਹੈ ਵੀ ਅਸੀਂ ਲਾਂਗ ਕਹਿੰਦੇ ਨੇ ਧੋਤੀ ਬੰਨਣ ਨੂੰ, ਅਸੀਂ ਧੋਤੀ ਬੰਨਦੇ ਹਾਂ। ਤੇ ਧੋਤੀਆਂ ਬੰਨਦੇ ਸਨ ਰਾਜੇ ਜਦੋਂ ਇਹਨਾਂ ਦਾ ਕੋਈ ਮਰਦਾ ਸੀ, ਖਪਦਾ ਸੀ, ਜਾਂ ਕਿਤੇ ਰੋਟੀ ਆਦਿਕ ਖਾਣ ਬਹਿੰਦੇ ਸੀ ਤੇ ਧੋਤੀ ਬੰਨ ਕੇ ਬਹਿੰਦੇ ਸਨ। ਕਹਿੰਦੇ ਜੀ ਅਸੀਂ ਲਾਂਗ ਨਾਮ ਹੈ ਧੋਤੀ ਦਾ। ਕਹਿੰਦੇ ਜੀ ਸਾਡੀ ਧੋਤੀ ਵੀ ਰਹਿਣ ਦਿਓ। ਉਪਾਵੀਤ ਦਾ ਮਤਲਬ ਹੈ ਅਸੀਂ ਜਨੇਊ ਪਾਉਂਦੇ ਹਾਂ, ਸਾਡਾ ਜਨੇਊ ਵੀ ਨਾ ਲਵਾਇਆ ਜੇ। ਤੇ ਫਿਰ ਮਹਾਰਾਜ ਜੀ ਅਸੀਂ ਚੋਟੀ ਵੀ ਰੱਖਦੇ ਹਾਂ ਸਿਰ ਦੇ ਉੱਤੇ, ਮੁੰਡਨ ਕਰਾਉਂਦੇ ਹਾਂ ਜਦੋਂ ਸਾਡਾ ਕੋਈ ਮਰਦਾ ਹੈ, ਤੇ ਸਿਰ ਵੀ ਮੁੰਨਦੇ ਹਾਂ, ਚੋਟੀ ਰੱਖਦੇ ਹਾਂ ਸਿਰ ਦੇ ਉੱਤੇ, ਤੇ ਸਾਡੀ ਬੋਧੀ ਰਹਿਣ ਦਿਓ। ਮਹਾਰਾਜ ਆਹ ਰੀਤਾਂ ਸਾਡੀਆਂ ਰਹਿਣ ਦਿਓ, ਬਾਕੀ ਤੁਹਾਡੀਆਂ ਸਾਰੀਆਂ ਗੱਲਾਂ ਮੰਨਾਂਗੇ। ਕਿਉਂਕਿ ਇਹਨਾਂ ਨੂੰ ਪਤਾ ਸੀ ਕਿ ਗੁਰੂ ਜੀ ਨਾ ਤਾਂ ਜਨੇਊ ਪਾਣ ਦਿੰਦੇ ਨੇ, ਨਾ ਧੋਤੀ ਬੰਨਣ ਦਿੰਦੇ ਨੇ, ਧੋਤੀ ਦੀ ਥਾਂ ਤੇ ਤੇੜ ਕਛਹਿਰਾ ਧਾਰਨ ਕਰਵਾਉਂਦੇ ਨੇ, ਔਰ ਜਿਹੜਾ ਗਲ ਵਿਚ ਜਨੇਊ ਹੈ, ਜਨੇਊ ਦੀ ਥਾਂ ਤੇ ਮਹਾਰਾਜ ਜੀ ਗਾਤਰੇ ਤੇਗ ਧਾਰਨ ਕਰਵਾਉਂਦੇ ਨੇ, ਔਰ ਸਿਰ ਦੇ ਉੱਤੇ ਜਟਾ ਜੂਟ ਕੇਸ ਧਾਰਨ ਕਰਵਾਉਂਦੇ ਨੇ। ਇਹਨਾਂ ਨੇ ਤਿੰਨੇ ਗੱਲਾਂ ਕਹਿ ਦਿੱਤੀਆਂ। ਕਹਿੰਦੇ ਜੀ ਅਸੀਂ ਮੁੰਡਨ ਵੀ ਕਰਾਉਣਾ, ਆਪਣੇ ਸਿਰ ਤੇ ਬੋਧੀਆਂ ਵੀ ਰੱਖਣੀਆਂ ਨੇ, ਧੋਤੀਆਂ ਵੀ ਬੰਨਣੀਆਂ ਨੇ, ਔਰ ਨਾਲੇ ਮਹਾਰਾਜ ਜੀ ਅਸੀਂ ਆਪਣੇ ਗਲਾਂ ਵਿਚ ਜਨੇਊ ਵੀ ਪਾਉਣੇ ਨੇ, ਬਾਕੀ ਤੁਹਾਡੀ ਸਾਰੀ ਗੱਲ ਮੰਨਾਂਗੇ।
ਇਹ ਹਿੰਦੂ ਤੋਂ ਧਰਮ ਵਡੇਰਾ।
ਇਹ ਜਿਹੜਾ ਸਾਡਾ ਹਿੰਦੂਆਂ ਦਾ ਧਰਮ ਹੈ, ਇਹ ਬੜਾ ਵੱਡਾ ਧਰਮ ਹੈ।
ਸਰੈ ਨਹੀਂ ਇਸ ਬਿਨ ਕਿੰਦ ਕਿਸ ਬੇਰਾ।
ਇਹਦੇ ਤੋਂ ਬਿਨਾਂ ਨਹੀਂ ਸਾਡਾ ਸਰਨਾ, ਕਿਉਂਕਿ ਇਹ ਤਿੰਨ ਚੀਜ਼ਾਂ ਤਾਂ ਸਾਨੂੰ ਜ਼ਰੂਰੀ ਧਾਰਨ ਕਰਨੀਆਂ ਪੈਣੀਆਂ ਨੇ। ਜੱਗਿਓ ਪਵੀਤ, ਜਨੇਊ ਵੀ ਪਾਣਾ ਪੈਣਾ, ਮੁੰਡਨ ਵੀ ਕਰਨਾ ਪੈਣਾ, ਧੋਤੀ ਵੀ ਬੰਨਣੀ ਪੈਣੀ ਹੈ। ਇਹ ਜਿਹੜੀਆਂ ਤਿੰਨ ਚੀਜ਼ਾਂ ਤਾਂ ਸਾਨੂੰ ਜ਼ਰੂਰੀ ਧਾਰਨ ਕਰਨੀਆਂ ਪੈਣੀਆਂ ਹਨ।
ਪਾਤਕ ਵਿਖੇ ਪਦਰ ਵੀ ਕਰਨਾ।
ਮਹਾਰਾਜ ਫਿਰ ਜਦੋਂ ਸਾਡੇ ਕੋਈ ਪਾਤਕ ਹੁੰਦਾ, ਪਾਤਕ ਦਾ ਮਤਲਬ ਜਦੋਂ ਕੋਈ ਮਰਦਾ ਹੈ, ਜਦੋਂ ਸਾਡਾ ਕੋਈ ਬਜ਼ੁਰਗ ਮਰਦਾ, ਵੱਡਾ ਮਰਦਾ, ਤੇ ਅਸੀਂ ਸਿਰ ਵੀ ਮੁੰਡਾਨੇ ਹਾਂ, ਉਦੋਂ ਮੁੰਡਨ ਕਹਿੰਦੇ ਨੇ। ਮਹਾਰਾਜ ਪਾਤਕ ਸਮੇਂ ਫਿਰ ਅਸੀਂ ਸਿਰ ਵੀ ਭੱਦਰ ਕਰਦੇ ਹਾਂ, ਮੁੰਡਨ ਕਰਦੇ ਹਾਂ।
ਤਰਪਣ ਆਦਿ ਜਨੇਊ ਬਰਨਾ।
ਫਿਰ ਅਸੀਂ ਤਰਪਣਾ, ਗਾਇਤਰੀ ਆਦਿਕ ਦੇ ਮੰਤਰ ਦਾ ਜਾਪ ਕਰਦੇ ਹਾਂ, ਜਾਂ ਹੋਰ ਅਨੇਕ ਪ੍ਰਕਾਰ ਦੇ ਜਿਹੜੇ ਹਿੰਦੂ ਰੀਤੀਆਂ ਦੇ ਕਰਮ ਨੇ, ਜਨੇਊ ਆਦਿਕ ਧਾਰਨ ਕਰਨੇ, ਉਹ ਅਸੀਂ ਸਾਰੇ ਕੰਮ ਕਰਦੇ ਹਾਂ।
ਧਰਮ
ਜੇ ਮਹਾਰਾਜ ਜੀ ਅਸੀਂ ਇਹ ਨਹੀਂ ਧਾਰਨ ਕਰਦੇ ਤੇ ਸਾਡਾ ਧਰਮ ਨਹੀਂ ਰਹਿੰਦਾ। ਜੇ ਅਸੀਂ ਇਹ ਚੀਜ਼ਾਂ ਨਹੀਂ ਕਰਦੇ, ਮੁੰਡਨ ਨਹੀਂ ਕਰਾਉਂਦੇ, ਜਾਂ ਜਨੇਊ ਨਹੀਂ ਪਾਉਂਦੇ, ਜਾਂ ਤਰਪਣ ਆਦਿਕ ਨਹੀਂ ਕਰਦੇ, ਤਾਂ ਮਹਾਰਾਜ ਜੀ ਸਾਡਾ ਧਰਮ ਨਹੀਂ ਰਹਿੰਦਾ।
ਕਰ ਉਪਾਸ ਅਪਰ ਨਰਕ ਹੈ
ਤੇ ਹੋਰ ਜਿਹੜੇ ਸਾਡੇ ਭਾਈਚਾਰੇ ਦੇ ਲੋਕ ਨੇ ਫਿਰ ਉਹ ਸਾਡਾ ਮਖੌਲ ਉਡਾਉਣਗੇ, ਉਹ ਸਾਡਾ ਉਪਹਾਸ ਕਰਨਗੇ, ਸਾਡਾ ਮਜ਼ਾਕ ਉਡਾਉਣਗੇ।
ਜਗਤ ਕਾਨ ਨਾ ਰਹਿ ਹਮਾਰੀ,
ਸਾਡੀ ਇਸ ਜਗਤ ਵਿਚ ਕਾਨ ਇੱਜ਼ਤ ਨਹੀਂ ਰਹੇਗੀ। ਮਹਾਰਾਜ ਅਸੀਂ ਆਪਣੀ ਇੱਜ਼ਤ ਵੱਲ ਵੀ ਵੇਖਣਾ ਵੀ ਆਪਣੇ ਭਾਈਚਾਰੇ ਚ ਕੀ ਜਵਾਬ ਦੇਵਾਂਗੇ ਜੇ ਲੋਕ ਮਜ਼ਾਕ ਉਡਾਉਣਗੇ, ਜੇ ਅਸੀਂ ਮੁੰਡਨ ਨਾ ਕਰਾਇਆ, ਜਨੇਊ ਲਾ ਦਿੱਤੇ, ਧੋਤੀਆਂ ਨਾ ਬੱਧੀਆਂ, ਤਰਪਣ ਆਦਿਕ ਨਾ ਕੀਤੇ, ਗਾਇਤਰੀ ਮੰਤਰ ਆਦਿਕ ਦੇ ਜਾਪ ਨਾ ਜਪੇ, ਤੇ ਮਹਾਰਾਜ ਫਿਰ ਸਾਡੀ ਇਸ ਜਗਤ ਵਿਚ ਕਾਣ ਨਹੀਂ ਰਹਿਣੀ, ਇੱਜ਼ਤ ਨਹੀਂ ਰਹਿਣੀ।
ਜਿਸ ਕੇ ਵਰਤੇ ਹੋਏ ਅਨਸਾਰੀ,
ਇਹਦੇ ਅਨੁਸਾਰੀ ਹੋ ਕੇ ਅਸੀਂ ਵਰਤ ਸਕੀਏ।
ਬਾਹੁਲ ਦਿਓ ਆਪ ਕੀ ਦਿਓ, ਬਣੇ ਸਿੱਖ ਤੁਮਰੇ ਸਭ ਕੋ।
ਮਹਾਰਾਜ ਜੀ ਤੁਸੀਂ ਸਾਨੂੰ ਪੌਲ ਵਿਚ ਕਾ ਦਿਓ, ਅਸੀਂ ਇਹ ਵੀ ਨਾ ਨਹੀਂ ਕਰਦੇ ਕਿ ਅਸੀਂ ਪੌਲ ਨਹੀਂ ਛੱਡਣੀ। ਤੁਸੀਂ ਮਹਾਰਾਜ ਜੀ ਕਿਰਪਾ ਕਰਕੇ ਸਾਨੂੰ ਪਾਹਲ ਵੀ ਛਕਾ ਦਿਓ ਖੰਡੇ ਬਾਟੇ ਦੀ, ਅਸੀਂ ਤੁਹਾਡੇ ਸਿੱਖ ਵੀ ਬਣਨ ਨੂੰ ਤਿਆਰ ਹਾਂ ਸਾਰੇ, ਅਸੀਂ ਤੁਹਾਡੇ ਸਿੱਖ ਵੀ ਸਾਰੇ ਬਣਾਂਗੇ।
ਰਾਵਰ ਵੀ ਬਸਾਵੋ ਜੈਸੇ ਅੰਗੀਕਾਰ ਕਰੇ ਸਭ ਤੈਸੇ।
ਜਿਹੜੀ ਮਰਿਆਦਾ ਤੁਸੀਂ ਦੱਸੋਗੇ ਉਹ ਵੀ ਅਸੀਂ ਅੰਗੀਕਾਰ ਕਰਾਂਗੇ, ਜਿਹੜੀ ਮਰਿਆਦਾ। ਬਸ ਇਹ ਜਿਹੜੇ ਕੇਸ ਰੱਖਣੇ ਨੇ ਜਾਂ ਜਨੇਊ ਪਾਉਣਾ ਹੈ, ਇਹ ਨਾ ਸਾਡੇ ਕੋਲੋਂ ਛੁਡਾਓ, ਜਾਂ ਅਸੀਂ ਮੁੰਡਨ ਕਰਦੇ ਹਾਂ, ਇਹ ਨਾ ਸਾਡੇ ਕੋਲੋਂ ਛੁਡਾਓ, ਬਾਕੀ ਜੋ ਤੁਸੀਂ ਕਹੋਗੇ ਅਸੀਂ ਮੰਨਾਂਗੇ। ਯਾਨੀ ਕਿ ਪੂਰੀ ਨਾ ਵੀ ਨਹੀਂ ਕਰ ਰਹੇ ਤੇ ਹਾਂ ਵੀ ਨਹੀਂ ਕਰ ਰਹੇ, ਤੇ ਸਪਸ਼ਟ ਲਫ਼ਜ਼ਾਂ ਵਿਚ ਕਹੀਏ ਤੇ ਨਾ ਹੀ ਕਰ ਰਹੇ ਨੇ। ਕਿਉਂਕਿ ਸਤਿਗੁਰੂ ਜੀ ਤਾਂ ਹੁਕਮ ਕਰਦੇ ਕਿ ਭਾਈ ਕੇਸ ਜਿਹੜੇ ਨੇ ਉਹ ਪਹਿਲਾਂ ਧਾਰਨ ਕਰਨੇ, ਜਿਹਨੇ ਸਾਡੇ ਕੋਲ ਆਉਣਾ ਉਹ ਕੇਸਾ ਧਾਰੀ ਹੋਵੇ, ਜਿਹਨੇ ਉਹ ਨਹੀਂ ਪਾਉਣਾ ਗਲ ਵਿਚ ਗਾਤਰਾ ਸ਼੍ਰੀ ਸਾਹਿਬ ਧਾਰਨ ਕਰਨੀ ਹੈ, ਇਹ ਮਹਾਰਾਜ ਜੀ ਦਾ ਹੁਕਮ ਹੈ। ਤੋ ਇਹ ਕਹਿੰਦੇ ਜੀ ਅਸੀਂ ਜਨੇਊ ਵੀ ਪਾਵਾਂਗੇ, ਮੁੰਡਨ ਵੀ ਕਰਾਵਾਂਗੇ, ਭੱਦਣ ਵੀ ਕਰਾਵਾਂਗੇ, ਪਰ ਮਹਾਰਾਜ ਜੀ ਨਾਲੇ ਤੁਹਾਡੀ ਪੌਲ ਵੀ ਛੱਕ ਕੇ ਸਿੱਖ ਬਣਾਂਗੇ ਤੇ ਤੁਹਾਡੀ ਜਿਹੜੀ ਦੱਸੀ ਮਰਿਆਦਾ ਹੈ ਉਹ ਵੀ ਅੰਗੀਕਾਰ ਕਰਾਂਗੇ।
ਕਲਗੀਧਰ ਵਿਗਸੇ ਸੁਣ ਬੈਨਾ,
ਕਲਗੀਧਰ ਦਸਵੇਂ ਪਾਤਸ਼ਾਹ ਹੱਸ ਪਏ ਇਹਨਾਂ ਦੀਆਂ ਗੱਲਾਂ ਸੁਣ ਕੇ, ਇਹਨਾਂ ਦੇ ਬੋਲ ਬਚਨ ਸੁਣ ਕੇ ਮਹਾਰਾਜ ਜੀ ਹੱਸ ਪਏ।
ਬੋਲੇ ਕਿਰਪਾ ਬਿਗੋਏ ਨੈਨਾ,
ਕਿਰਪਾ ਭਰੇ ਭਿੱਜੇ ਨੇਤਰਾਂ ਨਾਲ ਮਹਾਰਾਜ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਬੋਲੇ।
ਖੱਟ ਦਰਸ਼ਨ ਤੇ ਆਦਿਕ ਅਪਰੇ,
ਮਹਾਰਾਜ ਜੀ ਕਹਿੰਦੇ ਭਾਈ ਪਹਾੜੀ ਰਾਜੋ ਸੁਣੋ, 6 ਦਰਸ਼ਨ ਨੇ ਸਾਡੇ ਹਿੰਦੁਸਤਾਨ ਦੇ, ਸਾਂਖ ਹੈ, ਨਿਆਏ ਹੈ, ਪੂਰਬੀ ਮੀਮਾਂਸਾ ਹੈ, ਵੇਦਾਂਤ ਹੈ, ਯੋਗ ਹੈ, 6 ਦਰਸ਼ਨ ਹਿੰਦੁਸਤਾਨ ਦੇ ਭਾਰਤ ਖੰਡ ਦੇ ਹਨ।
ਨਿਜ ਰੰਗਤ ਕਪਰੇ,
6 ਦਰਸ਼ਨ ਨੇ, 6 ਸ਼ਾਸਤਰ ਨੇ, ਉਹ ਜਿਹੜੇ ਉਹਨਾਂ ਸ਼ਾਸਤਰਾਂ ਨੂੰ ਮੰਨਣ ਵਾਲੇ ਉਹਨਾਂ ਨੂੰ ਸਾਰਿਆਂ ਨੂੰ ਵੱਖੋ ਵੱਖਰੇ ਰੰਗ ਦੇ ਕੱਪੜੇ, ਉਹਨਾਂ ਦੇ ਕੱਪੜੇ ਕਿਸ ਤਰ੍ਹਾਂ, ਸੰਨਿਆਸੀ ਦੇ ਕੱਪੜੇ ਹੋਰ ਢੰਗ ਦੇ ਹੁੰਦੇ ਨੇ, ਵੈਰਾਗੀ ਦੇ ਹੋਰ ਹੁੰਦੇ ਨੇ, ਯੋਗੀ ਦੇ ਹੋਰ ਹੁੰਦੇ ਨੇ, ਉਹਨਾਂ ਦੇ ਜਿਹੜੇ ਸਰੀਰ ਤੇ ਧਾਰਨ ਕਰਨ ਵਾਲੇ ਚਿੰਨ੍ਹ ਨੇ, ਨਿਸ਼ਾਨੀਆਂ ਨੇ, ਉਹ ਵੀ ਉਹਨਾਂ ਸ਼ਾਸਤਰਾਂ ਅਨੁਸਾਰ ਵੱਖਰੀਆਂ ਵੱਖਰੀਆਂ ਹੁੰਦੀਆਂ ਨੇ।
ਪੂਰਬਲੇ ਬ੍ਰਹਮਾ ਕੀ ਕਾਨ,
ਇੱਥੋਂ ਤੱਕ ਕਿ ਜਿਹੜੀ ਪਹਿਲਾਂ ਬ੍ਰਹਮਾ ਦੀ ਕਾਨ ਬਣਾਈ ਹੁੰਦੀ ਹੈ, ਜਿਹੜਾ ਬ੍ਰਹਮਾ ਨੇ ਜਿਸ ਤਰ੍ਹਾਂ ਦਾ ਸੰਸਾਰ ਬਣਾਇਆ ਹੁੰਦਾ, ਮਨੁੱਖ ਬਣਾਇਆ ਹੁੰਦਾ,
ਕਤਲ ਮਿਟਾਏ ਦੇਤ ਮਤਿਆ,
ਉਹ ਵੀ ਮਿਟਾ ਦਿੰਦੇ ਨੇ ਕਿ ਜਿਹੋ ਜਿਹਾ ਬ੍ਰਹਮਾ ਨੇ ਬਣਾਇਆ ਜੀਵ, ਮੰਨਿਆ ਜਾਂਦਾ ਹਿੰਦੂ ਕਹਿੰਦੇ ਬ੍ਰਹਮਾ ਨੇ ਜੀਵਾਂ ਨੂੰ ਬਣਾਇਆ, ਤੇ ਜਿਹੜੇ ਬ੍ਰਹਮਾ ਨੇ ਜੀਵ ਬਣਾਏ ਜਿਸ ਤਰ੍ਹਾਂ ਦੇ, ਉਹ ਸ਼ਾਸਤਰ ਉਸ ਤਰ੍ਹਾਂ ਦੇ ਨਹੀਂ ਰਹਿਣ ਦਿੰਦੇ, ਸ਼ਾਸਤਰ ਉਹਨੂੰ ਬਦਲ ਦਿੰਦੇ ਨੇ, ਉਹਦਾ ਰੂਪ ਬਦਲ ਦਿੰਦੇ ਨੇ, ਉਹਦੇ ਕੱਪੜੇ ਰੰਗ ਚਿੰਨ, ਤੇ ਕਿਸੇ ਨੇ ਗੰਨਾ ਵਿਚ ਮੁੰਦਰਾਂ ਪਾਉਣੀਆਂ ਨੇ, ਕਿਸੇ ਨੇ ਤਿਲਕ ਲਾਉਣੇ ਨੇ, ਕਿਸੇ ਨੇ ਕਿਸ ਤਰ੍ਹਾਂ ਦਾ ਭੇਸ ਰੱਖਣਾ, ਸਾਰੇ ਵੱਖੋ ਵੱਖਰੇ ਭੇਸ ਜਿਹੜੇ ਨੇ ਉਹ ਸ਼ਾਸਤਰਾਂ ਦੇ ਮੁਤਾਬਕ ਦੱਸੇ ਜਾਂਦੇ ਨੇ, ਔਰ ਜਿਸ ਤਰ੍ਹਾਂ ਦਾ ਬ੍ਰਹਮਾ ਨੇ ਬਣਾਇਆ ਹੈ ਉਹਨੂੰ ਵੀ ਬਦਲ ਦਿੰਦੇ ਹਨ।
ਨਾਲੇ
ਮਹਾਰਾਜ ਜੀ ਕਹਿੰਦੇ ਜੇ ਸਾਰਿਆਂ ਦਾ ਆਪਣਾ ਆਪਣਾ ਚਿੰਨ ਨਿਸ਼ਾਨੀਆਂ ਨੇ, ਤੇ ਅਸੀਂ ਤਾਂ ਤੁਹਾਨੂੰ ਮਰਿਆਦਾ ਹੀ ਬੜੀ ਭਲੀ ਦੱਸਣੀ, ਜਿਹੜੀ ਸਭ ਤੋਂ ਸ੍ਰੇਸ਼ਟ ਸਭ ਤੋਂ ਉੱਤਮ ਭਲੀ ਰੀਤ ਜਿਹੜੀ ਆ ਉਹ ਅਸੀਂ ਤੁਹਾਨੂੰ ਦੱਸਣੀ ਹੈ।
ਦਿੱਤੀ ਹੈ ਸਭ ਲੈ ਤੇ ਨਹੀਰੇ,
ਉਹ ਸੁਭ ਰੀਤੀ ਭਲੀ ਰੀਤ ਅਸੀਂ ਤੁਹਾਨੂੰ ਦੇਣੀ ਹੈ, ਜਿਹੜੀ ਆਪਣੇ ਸਿੱਖਾਂ ਨੂੰ ਅਸੀਂ ਦਿੰਨੇ ਆ, ਔਰ ਸਾਰੇ ਪਾਸੇ ਲੋਕ ਵੇਖ ਰਹੇ ਨੇ, ਜਾਣਦੇ ਨੇ।
ਜੋ ਸਰੂਪ ਪਰਮੇਸ਼ਰ ਦੀਨਸ ਰਾਖੋ ਕੇਸ ਮੋਰ ਗੁਰ ਕੀਨਸ,
ਅਸੀਂ ਜਿਹੋ ਜਿਹਾ ਤੁਹਾਨੂੰ ਪਰਮੇਸ਼ਰ ਨੇ ਰੂਪ ਦਿੱਤਾ ਉਸੇ ਤਰ੍ਹਾਂ ਦਾ ਰੱਖਣਾ, ਅਸੀਂ ਤੁਹਾਨੂੰ ਇਹ ਨਹੀਂ ਕਹਿਣਾ ਤੁਸੀਂ ਰੂਪ ਬਦਲੋ। ਪਰਮੇਸ਼ਰ ਨੇ ਕਿਸ ਤਰ੍ਹਾਂ ਦਾ ਬਣਾਇਆ ਬੰਦੇ ਨੂੰ, परमेश्वर ने बंदे नू बनाया केसा तारी। जदों उन्हां केसा नू कटदा है तेरे परमेश्वर दी बनाई हुई जड़ी मूरत है, अकाल पुरख दी बनाई हुई जड़ी मूरत है उन्हू भन्नदा है। साबत सूरत रब दी भन्ने बेईमान, फिर परमात्मा दी जड़ी साबत सूरत मूरत है उन्हू भन्न के बेईमान बनना। इस करके असी तां तुहानू उही स्वरूप देना जड़ा परमेश्वर ने सारिआं नू दित्ता। जदों पैदा हुंदा जीव जिस तरह का परमेश्वर ने स्वरूप दिता है उस तरह का रूप तुहानू देना। राखो केस मोहर गुर की नसर, केस रखो क्योंकि ये केस जेड़े ने ये गुरु की मोहर है, ये गुरु का चिन्ह है। खालसा जी केस गुरु की मोहर है, ये गुरु की मोहर है। जेदे ते केसा दी गुरु की मोहर लगी होवे ना, स्टैंप लगी होवे के गुरु की मोहर है, ते फिर वह गुरु का सदौंदा है, वह फिर गुरु का मन्या जांदा है। इस करके केस गुरु दी असी मोर कीते ने, मोर बनाए हन।
खड़ग जनेऊ हिते सलोग,
और असी जड़ा गात्रे जनेऊ पवाया अपने सिखा नू खालसे नू खड़गदा है, तेग दा कृपान दा ए जनेऊ असी इस लोक दे विच अपने सिखा दे गात्रे पवाया है। और जेड़ा ए जनेऊ असी पवाया ना तेग दा गात्रे दे विच कृपान दा, महाराज जी कहंदे ए जेड़ा तेग है, तेग दा जनेऊ है, इनू पहन के दुष्टा दा नाश कीता जांदा है, ते दुष्टा दा नाश करके फिर धरती दा राज कीता जांदा है।
हित परलोक को ज्ञान जनेऊ, पैरों पाए सर्व सुख जो।
महाराज जी कहंदे इस लोक दा जनेऊ असी अपने सिखा दे गात्रे कृपान पवाई, असी अगे परलोक का जनेऊ भी दिता है। जेड़ा जनेऊ सतगुरु गुरु नानक साहब ने साडे गलां विच पवाया है वह है ज्ञान का, वह परलोक विच नाल निभदा है। वह ज्ञान का जनेऊ जेड़ा है अगे परलोक विच नाल निभण वाला, वह भी असी अपने सिखा दे गात्रे पवाया। जेड़ा दया कपा संतोख सूत जत गंढी सत वट एहो जनेऊ जी का हई ता पांडे कत, ना ओ टुटे ना मल लगे ना एहो जले ना जाए, धन सो मानस नानका जो गल चले पाए। ऐसा जनेऊ असी परलोक विच अपने सिखा दे गात्रे पवाया है।
पैरू पाए सर्ब सुख जो,
जिस नू पहन के सर्व सुखां दी प्राप्ति हो जांदी। ऐसा ज्ञान दा जनेऊ असी अपने सिखां नू पवाया है।
सिंग नाम सरवाए सप्रीति,
और अपने सिखां दा नाम असी सिंह नाम कहाउणा। हाले पंथ साजना ना महाराज जी ने, ते उस तो पहला ये वचन हो रहे ने, कहंदे असी सिंह नाम जेड़ा है वो तरवाउणा प्रीति सहित अपने सिखां दा।
पैरों काच सो पूर्व रीति,
और जेड़ी सिंह दी रीत है इस करके उस सिंह दी रीत विच तेड़ धोती नहीं बधी जांदी, तेड़ कछहरा धारण कीता जांदा जो जत दी निशानी है, जो जत दा संकेत है, वो जत दी निशानी दा संकेत असी तेड़ कछहरा धारण करवाया है।
2000 सम्मत बित गयो तब एक नंद नृप्त जग पयो।
महाराज जी कहंदे राजा भीम चंद जेड़े आ केस कटण दी मरीत चली है तुहानू दस दी है भी ये पुरानी नहीं है। जितने हिंदू धर्म दे वेद ने, चाहे वह अथर्वण वेद है चाहे वह यजुर वेद है, इन्हां वेदां दे विच इत्थों तक कि शाम वेद आदकां दे विच भी श्रुतियां आउंदियां ने, सलोक आउंदे ने जिन्हां विच हुक्म कीता गया कि बंदा केसा धारी होना चाहीदा। इत्थों तक वेदां दे विच भी उह श्रुतियां आउंदियां, वेदां दे विच उह सलोक आउंदे हन जिन्हां दे विच जिक्र आउंदा आत्मा ब्रह्म जुजा हरि वांता बिरदरा केशना उप ब्राह्मण ना श्रेणु, कि जिहड़ा ब्राह्मण है वह केसा तो बिना नहीं होना चाहीदा। इस प्रकार केसा धारी परमात्मा भी केसा वाला है, ते ब्राह्मण भी जड़ा जां कोई भी व्यक्ति है वह सारे केसा धारी होने चाहिए ने। इस तरह बहुत सारे मंत्र आउंदे ने, यजुर्वेद आदिक दे विच भी मंत्र आउंदे ने। ਤੋਂ ਮਹਾਰਾਜ ਦਸਵੇਂ ਪਾਤਸ਼ਾਹ ਕਹਿੰਦੇ ਤੁਹਾਨੂੰ ਇਹ ਵੀ ਦੱਸ ਦੀਏ ਕਿ ਕੇਸ ਕੱਟਣ ਦੀ ਰੀਤ ਕਦੋਂ ਤੋਂ ਚੱਲੀ ਹੈ। ਮਹਾਰਾਜ ਜੀ ਕਹਿੰਦੇ ਸਾਡੇ ਸਮੇਂ ਤੋਂ 2000 ਸਾਲ ਪਹਿਲਾਂ ਇੱਕ ਰਾਜਾ ਨੰਦ ਹੋਇਆ ਹੈ। 2000 ਸਾਲ ਪਹਿਲਾਂ ਇੱਕ ਰਾਜਾ ਨੰਦ ਹੋਇਆ ਹੈ।
ਤਿੰਨ ਵਿਪਰਨ ਸੇ ਤੈ ਕੁਛ ਮਾਨਾ।
ਉਹ ਜਿਹੜਾ ਰਾਜਾ ਨੰਦ ਸੀ ਉਹ ਬ੍ਰਾਹਮਣਾਂ ਕੋਲੋਂ ਡਰ ਗਿਆ। ਉਦੋਂ ਜਿੰਨੇ ਬ੍ਰਾਹਮਣ ਸਨ ਉਹ ਸਭ ਕੇਸਾਧਾਰੀ ਸੀ, ਜਟਾ ਜੂਟ ਦਾੜਿਆਂ ਵਾਲੇ, ਸਿਰਾਂ ਦੇ ਉੱਤੇ ਕੇਸ। ਅੱਜ ਵੀ ਹਿੰਦੂ ਲੋਕ ਜਿਹੜੀਆਂ ਮੂਰਤੀਆਂ ਬਣਾਉਂਦੇ ਨੇ ਦੇਵੀ ਦੇਵਤਿਆਂ ਦੀਆਂ, ਕਦੇ ਵੇਖਿਆ ਕੋਈ ਦੇਵੀ ਦੇਵਤਾ ਕੋਨਾ ਮੋਨਾ ਬਣਾਇਆ ਹੋਵੇ? ਜਿਹੜੇ ਹਿੰਦੂ ਲੋਕ ਨੇ ਅੱਜ ਵੀ ਉਹ ਮੂਰਤੀਆਂ ਬਣਾਉਂਦੇ ਨੇ, ਭਾਵੇਂ ਉਹ ਸ਼ਿਵ ਜੀ ਦੀ ਮੂਰਤੀ ਬਣਾਉਣ, ਉਹਦੇ ਸਿਰ ਤੇ ਵੀ ਜੂੜਾ ਬਣਾਉਣ, ਭਾਵੇਂ ਉਹ ਸ਼੍ਰੀ ਰਾਮ ਦੀ ਮੂਰਤੀ ਬਣਾਉਣ, ਉਹਦੇ ਸਿਰ ਤੇ ਵੀ ਜੂੜਾ ਹੁੰਦਾ। ਜਿਤਨੇ ਵੀ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਬਣਾਉਂਦੇ, ਬ੍ਰਹਮਾ ਦੀ ਮੂਰਤੀ ਬਣਾਉਂਦੇ ਨੇ, ਉਹ ਵੀ ਜਾੜੇ ਵਾਲਾ, ਜਟਾ ਜੂਟ, ਕੇਸਾਂ ਵਾਲਾ ਬਣਾਇਆ ਜਾਂਦਾ। ਪਰ ਇਹ ਪਤਾ ਨੀ ਕਿਉਂ ਕੇਸ ਕੱਟ ਕੇ ਨਾਲੇ ਉਹਨਾਂ ਨੂੰ ਮੰਨਦੇ ਨੇ, ਨਾਲੇ ਉਹਨਾਂ ਵਰਗੇ ਬਣਦੇ ਨਹੀਂ ਹਨ। ਸੋ ਇਹ ਕਦੋਂ ਦੀ ਚੱਲੀ ਮਰਿਆਦਾ ਕੇਸ ਕੱਟਣ ਦੀ? ਰਾਜਾ ਨੰਦ ਹੋਇਆ 2000 ਸਾਲ ਪਹਿਲਾਂ, ਉਹ ਬ੍ਰਾਹਮਣਾਂ ਤੋਂ ਡਰ ਗਿਆ, ਉਹ ਬ੍ਰਾਹਮਣਾਂ ਤੋਂ ਕੁਝ ਭੈ ਭੀਤ ਹੋ ਗਿਆ।
ਵਰਨੀ ਕਰੈ ਮੰਤਰ ਪੜ ਨਾਨਾ।
ਉਹ ਜਿਹੜੇ ਮੰਤਰ ਪੜ ਕੇ ਸਨ ਵਰਨੀ ਕਰਦੇ, ਵਰਨੀ ਦਾ ਮਤਲਬ ਹੁੰਦਾ ਜਿਵੇਂ 108 ਮਣਕਿਆਂ ਦੀ ਮਾਲਾ ਹੈ, 1000 ਵਾਰੀ ਉਹ ਮਾਲਾ ਫੇਰਨ ਨੂੰ ਇੱਕ ਵਰਨੀ ਕਹਿੰਦੇ ਨੇ। ਮੰਤਰ ਪੜਨਾ, ਇੱਕ ਵਾਰੀ ਉਹ ਮਾਲਾ ਨੂੰ ਫੇਰਨਾ ਮੰਤਰ ਪੜ ਕੇ, ਉਹਨੂੰ ਵਰਨੀ ਕਹਿੰਦੇ। ਏਦਾਂ ਦੀਆਂ ਉਹ ਵਰਨੀਆਂ ਕਰਦੇ ਸਨ ਜਿਹੜੇ ਬ੍ਰਾਹਮਣ ਸਨ ਮੰਤਰ ਪੜ ਕੇ।
ਕਾਰਜ ਸਿੱਧ ਲੇਤ ਕਰ ਸੋਏ।
ਜਿਹੜਾ ਵੀ ਕੰਮ ਉਹਨਾਂ ਨੂੰ ਚਾਹੀਦਾ ਹੁੰਦਾ ਸੀ, ਲੋੜ ਹੁੰਦੀ ਸੀ, ਉਹ ਆਪਣਾ ਕੰਮ ਮੰਤਰ ਪੜ ਕੇ ਸਿੱਧ ਕਰ ਲੈਂਦੇ ਸੀ। ਜਿੰਨੇ ਬ੍ਰਾਹਮਣ ਸਨ, ਕੋਈ ਵੀ ਕੰਮ ਹੁੰਦਾ ਸੀ ਉਹਨਾਂ ਦਾ ਅੜਿਆ ਹੋਇਆ, ਮੰਤਰ ਪੜ ਕੇ ਸਿੱਧ ਕਰਦੇ ਸਨ।
ਮੋਹੇ ਬਿਗਾਰੇ ਅਸਨੇ ਹੋਏ।
ਔਰ ਉਹ ਰਾਜਾ ਨੰਦ ਡਰ ਗਿਆ ਕਿ ਜਿਹੜੇ ਬ੍ਰਾਹਮਣ ਨੇ ਤਾਂ ਬੜੇ ਬਲੀ ਹੋ ਗਏ ਨੇ, ਤਾਕਤਵਰ ਹੋ ਗਏ ਨੇ, ਕਿਤੇ ਐਸਾ ਨਾ ਹੋਵੇ ਕਿ ਮੇਰਾ ਰਾਜ ਵਿਗਾੜ ਦੇਣ, ਕਿਤੇ ਮੇਰਾ ਇਹ ਰਾਜ ਭਾਗ ਖੋ ਲੈਣ।
ਬਰਨੀ ਕਰੇ ਰਾਜ ਉਲਟਾ ਮੈਂ।
ਕਿਤੇ ਐਸਾ ਨਾ ਹੋਵੇ ਕਿ ਬਰਨੀ ਕਰਕੇ ਮੰਤਰ ਪੜ ਕੇ ਮੇਰਾ ਰਾਜ ਉਲਟਾ ਦੇਣ, ਮੇਰਾ ਰਾਜ ਭਾਗ ਖਤਮ ਕਰ ਦੇਣ।
ਵਿਪਦਿਸ਼ ਹੋਏ ਜਬ ਧਨ ਕੱਚ ਪਾਵੇ।
ਜੇ ਕਿਤੇ ਮੇਰੇ ਦੁਸ਼ਮਣਾਂ ਨਾਲ ਜਾ ਰਲੇ ਬ੍ਰਾਹਮਣ ਸਾਰੇ, ਤੇ ਦੁਸ਼ਮਣਾਂ ਕੋਲੋਂ ਪੈਸਾ ਲੈ ਕੇ ਮੰਤਰ ਪੜ ਕੇ ਮੇਰਾ ਰਾਜ ਭਾਗ ਨਾ ਉਲਟਾ ਦੇਣ।
ਇਹ ਵਿਚਾਰ ਤਿੰਨ ਬਿਪਰ ਬੁਲਾਏ, ਕੁਛ ਧਨ ਦੇ ਕਰ ਸਿਰ ਮੁੰਡਵਾਏ।
ਇਹਨੇ ਕੀ ਕੀਤਾ? ਰਾਜੇ ਨੰਦ ਨੇ ਕੁਝ ਬ੍ਰਾਹਮਣਾਂ ਨੂੰ ਬੁਲਾਇਆ, ਤੇ ਕੁਝ ਬ੍ਰਾਹਮਣਾਂ ਨੂੰ ਬੁਲਾ ਕੇ ਉਹਨਾਂ ਨੂੰ ਪੈਸੇ ਦਾ ਲਾਲਚ ਦਿੱਤਾ, ਉਹਨਾਂ ਨੂੰ ਕੁਝ ਪੈਸੇ ਵੀ ਦੇ ਦਿੱਤੇ, ਤੇ ਪੈਸੇ ਦੇ ਕੇ ਉਹਨਾਂ ਦੇ ਸਿਰ ਮੁੰਡਵਾ ਦਿੱਤੇ। ਉਹਨਾਂ ਦੇ ਜਿਹੜੇ ਸਿਰ ਮੂੰਹ ਸਨ ਉਹ ਮੁੰਡਵਾ ਦਿੱਤੇ, ਮੁੰਡਵਾ ਦਿੱਤੇ ਰਾਜੇ ਨੰਦ ਨੇ।
ਪੁੰਨ ਸਲੋਕ ਤਿਸ ਬਿਦ ਕੇ ਕਰੇ।
ਫਿਰ ਉਹਨਾਂ ਨੇ ਆਖਿਆ ਰਾਜੇ ਨੰਦ ਨੇ ਕਿ ਇਹ ਬ੍ਰਾਹਮਣੋ, ਹੁਣ ਏਦਾਂ ਕਰੋ, ਤੁਸੀਂ ਕੁਝ ਸਲੋਕ ਉਚਾਰੋ ਸੰਸਕ੍ਰਿਤ ਦੇ, ਐਸੇ ਜਿਹੜੇ ਵੇਦਾਂ ਵਿੱਚ ਲਿਖ ਦਿਓ ਕਿ ਕੇਸਾਂ ਦਾ ਮੁੰਡਨ ਕਰਾਉਣਾ, ਸਿਰ ਦਾ ਮੁੰਡਨ ਕਰਾਉਣਾ ਵਿਹਤ ਹੈ ਹਿੰਦੂ ਵਾਸਤੇ, ਏਦਾਂ ਦੇ ਸਲੋਕ ਤੁਸੀਂ ਉਚਾਰਨ ਕਰ ਦਿਓ ਤਾਂ ਜੋ ਆਉਣ ਵਾਲੇ 100-200 ਸਾਲਾਂ ਤੱਕ ਲੋਕਾਂ ਵਿੱਚ ਫਿਰਤ ਪੈ ਜਾਏ ਜੀ, ਇਹ ਤਾਂ ਗੱਲ ਵੇਦ ਚ ਲਿਖੀ ਹੋਈ, ਅਸੀਂ ਤਾਂ ਮੁੰਡਨ ਕਰਾਉਣੇ, ਵੇਦਾਂ ਚ ਲਿਖਿਆ ਹੋਇਆ। ਇਸ ਤਰ੍ਹਾਂ ਦੀ ਰੀਤ ਜਿਹੜੀ ਆ ਉਹ ਤੁਸੀਂ ਰਚਵਾ ਕੇ, ਸਲੋਕ ਜਿਹੜੇ ਨੇ ਰਚਵਾ ਕੇ ਉਹ ਵਿੱਚ ਸ਼ਾਸਤਰਾਂ ਦੇ ਲਿਖਵਾ ਦਿਓ।
ਧਰਮ ਸ਼ਾਸਤਰ ਮੇਲੇ ਧਰੇ।
ਔਰ ਜਿਹੜੇ ਧਰਮ ਸ਼ਾਸਤਰ ਨੇ ਉਹਨਾਂ ਸ਼ਾਸਤਰਾਂ ਦੇ ਵਿੱਚ ਉਹਨਾਂ ਬ੍ਰਾਹਮਣਾਂ ਨੇ ਜਿਹੜੇ ਲਾਲਚੀ ਹੋ ਕੇ ਆਪਣੇ ਕੇਸ ਕਟਾ ਕੇ ਆਏ ਸੀ, ਉਹਨਾਂ ਨੇ ਸਲੋਕ ਜਿਹੜੇ ਉਚਾਰ ਕੇ ਧਰਮ ਗ੍ਰੰਥਾਂ ਦੇ ਵਿੱਚ ਐਡ ਕਰ ਦਿੱਤੇ, ਜਿਹੜੇ ਇਹਨਾਂ ਦੇ ਧਰਮ ਸ਼ਾਸਤਰ ਸਨ ਉਹਨਾਂ ਵਿੱਚ ਲਿਖ ਦਿੱਤੇ।
ਜੈ ਕੈ ਸਿਰ ਮੁੰਡਵਾਵਨ ਲਾਗੇ।
ਫਿਰ ਜਦੋਂ ਉਹਨਾਂ ਦਾ ਸਮਾਂ ਬੀਤ ਗਿਆ, ਜਦੋਂ ਸ਼ਾਸਤਰਾਂ ਵਿੱਚ ਉਹਨਾਂ ਨੇ ਸਲੋਕ ਲਿਖ ਦਿੱਤੇ, ਤੇ ਲੋਕਾਂ ਵਿੱਚ ਇਹ ਗੱਲ ਪ੍ਰਚਲਿਤ ਹੋ ਗਈ। ਹੁਣ ਸਾਰੇ ਲੋਕ ਜਿਹੜੇ ਉਹ ਕੇਸ ਕਟਾਉਣ ਲੱਗ ਪਏ, ਉਹਨਾਂ ਨੇ ਕੇਸਾਂ ਦਾ ਮੁੰਡਨ ਕਰਾਉਣਾ ਸ਼ੁਰੂ ਕਰ ਦਿੱਤਾ ਕਿ ਇਹ ਗੱਲ ਤਾਂ ਸ਼ਾਸਤਰ ਚ ਲਿਖੀ ਹੈ।
ਰੀਤ ਬਿਵਰਜੈ ਅੱਗੇ।
ਇਹ ਤਾਂ ਉਲਟ ਰੀਤੀ ਅੱਗੇ ਵਾਸਤੇ ਚੱਲ ਪਈ ਸੰਸਾਰ ਦੇ ਵਿੱਚ।
ਐਸੇ ਭਰਮ ਤਜੋ ਰੱਖ ਕੇਸ।
ਤੇ ਉਹਨੇ ਕੇਸ ਕਿਉਂ ਕਟਵਾਏ ਸਨ? ਉਹਦਾ ਕਾਰਨ ਸੀ ਕਿ ਜਦੋਂ ਕੇਸ ਕੱਟ ਦਿੱਤੇ ਜਾਂਦੇ ਨੇ ਕਿਸੇ ਬ੍ਰਾਹਮਣ ਦੇ, ਫਿਰ ਉਹਨੂੰ ਮੰਤਰ ਨਹੀਂ ਫੁਰਦਾ। ਦਸਮ ਗ੍ਰੰਥ ਸਾਹਿਬ ਵਿਚ ਗੁਰੂ ਕਲਗੀਧਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਸਵੇਂ ਪਾਤਸ਼ਾਹ ਦੇ ਬਚਨ ਨੇ, ਕੇਸਾਹੀਣ ਨਾ ਮੰਤਰ ਫੁਰੈ। ਜਿਹੜਾ ਕੇਸ ਕਟਾ ਦਿੰਦਾ ਉਹਨੂੰ ਮੰਤਰ ਨਹੀਂ ਫੁਰਦਾ, ਮੰਤਰ ਦੀ ਸ਼ਕਤੀ ਨਹੀਂ ਫੁਰਦੀ ਜਿਹੜਾ ਕੇਸ ਕਤਲ ਕਰਾਉਂਦਾ। ਤੇ ਬ੍ਰਾਹਮਣਾਂ ਦੇ ਕੇਸ ਕਤਲ ਕਰਾਏ, ਉਹਨੇ ਕਟਾ ਦਿੱਤੇ, ਮੁੰਡਨ ਕਰਾ ਦਿੱਤਾ, ਤਾਂ ਜੋ ਇਹ ਬ੍ਰਾਹਮਣ ਮੰਤਰ ਪੜ੍ਹ ਕੇ ਮੇਰਾ ਰਾਜ ਨਾ ਖੋ ਸਕਣ। ਜਦੋਂ ਮੰਤਰ ਪੜ੍ਹਨਗੇ ਫਲੀ ਭੂਤ ਨਹੀਂ ਹੋਣੇ, ਸਿੱਧ ਹੀ ਨਹੀਂ ਹੋਣੇ ਮੰਤਰ ਜੋ ਕੇਸ ਜੋ ਕੱਟੇ ਹੋਣਗੇ। ਇਸ ਤਰੀਕੇ ਨਾਲ ਇਹ ਵਿਪਰਜਾ ਰੀਤ ਸੰਸਾਰ ਵਿਚ ਚੱਲੀ ਹੈ ਭੀਮ ਚੰਦ। ਪੁਰਾਤਨ ਸਮਾਂ ਜੇ ਵੇਖੀਏ ਤੇ ਉਦੋਂ ਸਾਰੇ ਕੇਸਾਂ ਧਾਰੀ ਸਨ। ਇਸ ਕਰਕੇ ਤੁਸੀਂ ਆਪਣੇ ਮਨ ਦਾ ਭਰਮ ਤਜੋ ਔਰ ਭਰਮ ਤਿਆਗ ਕੇ ਕੇਸ ਧਾਰਨ ਕਰ ਲੋ।
ਪੈਰੋ ਕਾਚਸ ਪਟ ਬਰ ਬੇਸ,
ਔਰ ਸੂਰਮੇ ਦਾ ਜਿਹੜਾ ਬੇਸ ਹੈ ਉਹ ਤੇੜ ਧੋਤੀ ਬੰਨਣਾ ਨਹੀਂ, ਸੂਰਮੇ ਦਾ ਬੇਸ ਹੈ ਤੇੜ ਕਛਹਿਰਾ ਪਾਉਣਾ। ਕਛਹਿਰਾ ਧਾਰਨ ਕਰਨਾ ਇਹ ਸੂਰਮਤਾਈ ਦੀ ਨਿਸ਼ਾਨੀ ਹੈ, ਔਰ ਤੁਸੀਂ ਇਹ ਧੋਤੀ ਆਦਿਕ ਤਿਆਗ ਕੇ ਤੇੜ ਕਛਹਿਰਾ ਧਾਰਨ ਕਰੋ।
ਜੇ ਅਸਨੀ ਕੋ ਭੇਕ ਨਾ ਭਾਵੈ ਤਬ ਕਰਿਓ ਜਸ ਤੁਮ ਮਨ ਭਾਵੈ।
ਮਹਾਰਾਜ ਜੀ ਨੇ ਵੀ ਕਹਿ ਦਿੱਤਾ ਕਿ ਜੇ ਤੁਹਾਨੂੰ ਐਸਾ ਸ਼ੁਭ ਭੇਸ ਚੰਗਾ ਨਹੀਂ ਲੱਗਦਾ, ਇਹ ਸ਼ੁਭ ਬੇਸ ਜਿਹੜਾ ਅਸੀਂ ਆਪਣੇ ਸਿੱਖਾਂ ਨੂੰ ਧਾਰਨ ਕਰਾਉਣਾ, ਜੇ ਤੁਹਾਨੂੰ ਨਹੀਂ ਚੰਗਾ ਲੱਗਦਾ ਤੇ ਫਿਰ ਤੁਹਾਡੇ ਮਨ ਚ ਜਿਵੇਂ ਆਉਂਦੀ ਹੈ ਤੁਸੀਂ ਉਸੇ ਤਰ੍ਹਾਂ ਕਰੋ।
ਜੀ ਮੈਂ ਲੇਵੋ ਇਹ ਮਗ ਪਾਮਨ,
ਜੇ ਤੁਸੀਂ ਸਾਡਾ ਇਹ ਸ਼ੁਭ ਰਸਤਾ ਨਹੀਂ ਗ੍ਰਹਿਣ ਕਰਦੇ, ਸ਼ੁਭ ਰਸਤੇ ਤੇ ਤੁਸੀਂ ਨਹੀਂ ਚੱਲਦੇ,
ਤੂੰ ਨਿਤਿਆ ਪੰਥ ਬਚਲਾਮਨ।
ਐਸਾ ਨਹੀਂ ਕਿ ਅਸੀਂ ਪੰਥ ਨਹੀਂ ਸਾਜਣਾ, ਜੇ ਤੁਸੀਂ ਨਹੀਂ ਆਓਗੇ ਤੇ ਐਸਾ ਨਹੀਂ ਕਿ ਪੰਥ ਨਹੀਂ ਸਜਣ ਲੱਗਾ। ਮਹਾਰਾਜ ਜੀ ਕਹਿੰਦੇ ਪੰਥ ਤਾਂ ਅਸੀਂ ਚਲਾਉਣਾ ਹੀ ਚਲਾਉਣਾ, ਤੁਸੀਂ ਆ ਜਾਓਗੇ ਤਾਂ ਠੀਕ ਹੈ, ਨਹੀਂ ਆਉਂਦੇ ਤਾਂ ਵੀ ਅਸੀਂ ਪੰਥ ਚਲਾਉਣਾ ਪੰਥ ਸਾਜਣਾ ਹੈ।
ਦੋਹੇਰਾ ਕਿਰਤ ਕਰਤ ਚਾਰੋ ਬਰਨ ਬਨ ਤੁਰਕਨ ਤੇ ਦੀਨ।
ਵੇਲੇ ਚਾਰੇ ਵਰਨ ਖੱਤਰੀ ਬ੍ਰਾਹਮਣ ਸ਼ੂਦਰ ਵੈਸ਼ ਚਾਰੇ ਵਰਨ ਦੀਨ ਬਣ ਕੇ ਤੁਰਕਾਂ ਦੇ ਅਧੀਨ ਹੋ ਕੇ ਉਹਨਾਂ ਦੀ ਕਿਰਤ ਕਰਦੇ ਨੇ, ਉਹਨਾਂ ਦੀ ਗੁਲਾਮੀ ਕਰਦੇ ਨੇ।
ਜਿਨ ਕੋ ਪਹਲ ਦੇ ਹਮ ਛਿਤਪਤੀ ਕਰੇ ਪਰਵੀਨ।
ਉਹਨਾਂ ਚਾਰ ਵਰਨਾਂ ਦੇ ਲੋਕਾਂ ਨੂੰ ਬੁਲਾ ਕੇ ਉਹਨਾਂ ਨੂੰ ਖੰਡੇ ਬਾਟੇ ਦੀ ਪੌਲ ਚੁਕਾ ਕੇ ਜਿਹੜੇ ਇਸ ਵੇਲੇ ਇਹਨਾਂ ਤੁਰਕਾਂ ਦੇ ਗੁਲਾਮ ਨੇ ਉਹਨਾਂ ਨੂੰ ਆਉਣ ਵਾਲੇ ਸਮੇਂ ਵਿਚ ਖੰਡੇ ਦੀ ਪੌਲ ਚੁਕਾ ਕੇ ਇਸ ਧਰਤੀ ਦਾ ਰਾਜਾ ਬਣਾ ਦੇਣਾ।
ਕਿਉਂ ਪਈ ਸ਼ੁਭ ਕਿਰਤ ਬਿਨ ਬਲਹੀਨ ਅਨਾਥਾ।
ਇਸ ਵੇਲੇ ਸ਼ੁਭ ਕਿਰਤ ਤੋਂ ਵਿਹੂਣੇ ਬਲ ਤੋਂ ਹੀਣੇ ਅਨਾਥ ਲੋਕ ਬਣੇ ਹੋਏ ਨੇ।
ਹਮ ਧਰ ਤਿਨ ਮਾਥੇ ਪਰ ਹਾਥਾ।
ਮਹਾਰਾਜ ਜੀ ਕਹਿੰਦੇ ਜਿਹੜੇ ਅਨਾਥ ਨੇ ਨਾ ਇਸ ਵੇਲੇ, ਇਹਨਾਂ ਅਨਾਥਾਂ ਦੇ ਸਿਰ ਉੱਤੇ ਹੁਣ ਅਸੀਂ ਹੱਥ ਧਰਾਂਗੇ। ਸਾਹਿਬ ਦੇ ਬਚਨ ਕਹੇ ਨੇ, ਗਰੀਬ ਸਿੱਖਣ ਕੋ ਦਹੋਂ ਪਾਤਸ਼ਾਹੀ, ਯਾਦ ਕਰੈ ਹਮਰੀ ਗੁਰਿਆਈ, ਜਿਨ ਕੀ ਜਾਤ ਕੁੱਲ ਕੇ ਮਾਹੀ, ਸਿਰਦਾਰੀ ਪੇ ਨਹੀਂ ਕਦਾਹੀ, ਇਨਹੀ ਕੋ ਸਰਦਾਰ ਬਣਾਊ, ਤਬੈ ਗੋਬਿੰਦ ਸਿੰਘ ਨਾਮ ਕਹਾਊ। ਮੈਂ ਜਿਹੜੇ ਅਨਾਥ ਨੇ, ਗਰੀਬ ਨੇ, ਨਿਮਾਣੇ ਨੇ, ਨਿਤਾਣੇ ਨੇ, ਲਤਾੜੇ ਹੋਏ ਗੁਲਾਮ ਨੇ, ਇਹਨਾਂ ਅਨਾਥਾਂ ਦੇ ਸਿਰ ਦੇ ਉੱਤੇ ਮੈਂ ਹੱਥ ਧਰਾਂਗਾ।
ਹਮ ਤਰ ਤਿਨ ਮਾਤੇ ਪਰ ਹਾਥਾ, ਤੁਰਕਨ ਕੋ ਦੇਉ ਤੁਰਤ ਤੁਰਾਏ।
ਔਰ ਮੈਂ ਇਹਨਾਂ ਦੇ ਸਿਰ ਤੇ ਹੱਥ ਧਰ ਕੇ ਤੁਰਕਾਂ ਦਾ ਬਲ ਤੁੜਾ ਦੇਵਾਂਗਾ, ਤੁਰਕਾਂ ਨੂੰ ਆਪਣੇ ਇਹਨਾਂ ਸਿੱਖਾਂ ਦੇ ਕੋਲੋਂ ਮਰਵਾਵਾਂਗਾ, ਆਪਣੇ ਐਸੇ ਖਾਲਸੇ ਕੋਲੋਂ ਮਰਵਾਵਾਂਗਾ।
ਮੁਗਲ ਚਮੁੰਦੇ ਗਰਦ ਮਿਲਾਏ।
ਜਿਹੜੀ ਤੁਰਕਾਂ ਤੇ ਮਲੇਛਾਂ ਦੀ ਫੌਜ ਹੈ ਇਹਨੂੰ ਗਰਦ ਵਿਚ ਮਿਲਾ ਕੇ ਰੱਖ ਦਿਆਂਗੇ।
ਸਿਵਕਾ ਘੋੜੇ ਗਜ ਅੰਬਾਰੀ,
ਆ ਜਿਹੜੇ ਸਿਵਕਾ ਪਾਲਕੀਆਂ ਘੋੜੇ ਹਾਥੀ ਤੇ ਅੰਬਾਰੀਆਂ ਹਨ।
ਤੰਬੂ ਭੇਰ ਦਮਾਮੇ ਭਾਰੀ,
ਤੰਬੂ ਭੇਰੀਆਂ ਵੱਡੇ ਵੱਡੇ ਨਗਾਰੇ।
ਰੂਪਾ ਕੰਚਨ ਬਜਰ ਖਜਾਨਾ,
ਸੋਨਾ ਚਾਂਦੀ ਤੇ ਹੋਰ ਹੀਰੇ ਮੋਤੀ ਆਦਿਕ ਜਿਤਨੇ ਖਜਾਨੇ ਹਨ।
ਰਾਜ ਸਾਜ ਓਰੇ ਬਿਦਨਾਨਾ,
ਜਿੰਨਾ ਰਾਜ ਸਾਜ ਹੋਰ ਵੀ ਅਨੇਕ ਪ੍ਰਕਾਰ ਦਾ ਹੈ।
ਹੁਕਮ ਚਲਤ ਹੈ ਜੈ ਕਹਿ ਜਿਨ ਕੋ, ਖੋਜਿਓ ਖੋਜ ਨਾ ਪਾਵੋ ਤਿਨ ਕੋ।
ਜਿਨ੍ਹਾਂ ਦਾ ਹੁਕਮ ਚੱਲਦਾ ਹੈ, ਜਿੱਥੇ ਕਿੱਥੇ ਹੁਕਮ ਚੱਲਦਾ, ਐਸਾ ਸਮਾਂ ਆਵੇਗਾ ਕਿ ਇਹਨਾਂ ਦਾ ਖੋਜ ਨਹੀਂ ਲੱਭਣਾ ਕਿਤੇ। ਜਿਵੇਂ ਕਹਿ ਦਿੰਦੇ ਨਾ, ਪਾਲਿਆਂ ਨੇ ਥਿਆਣੇ, ਇਹ ਪਾਲਿਆਂ ਨੀ ਨਜ਼ਰ ਆਉਣੇ ਕਿੱਥੇ ਚਲੇ ਗਏ ਨੇ।
ਭੀਮ ਚੰਦ ਸੁਣ ਮਾਨੇ ਅਚੰਬਾ,
ਜਦੋਂ ਮਹਾਰਾਜ ਜੀ ਨੇ ਬਚਨ ਕਹੇ ਸੁਣ ਕੇ ਰਾਜਾ ਭੀਮ ਚੰਦ ਬੜਾ ਹੈਰਾਨ ਹੋਇਆ।
ਕਹਿਣ ਲੱਗਿਓ ਇਹ ਬਾਤ ਅਸੰਭਵ,
ਇਹ ਬੋਲਿਆ ਕਹਿੰਦਾ ਗੁਰੂ ਜੀ ਇਹ ਤਾਂ ਬੜੀ ਅਸੰਭਵ ਗੱਲ ਹੈ ਜਿਹੜੀ ਤੁਸੀਂ ਕਹਿ ਰਹੇ ਹੋ। ਆ ਜਿਹੜੇ ਸ਼ੂਦਰ ਛਿੰਬੇ ਨਾਈ ਝੀਵਰ ਚਮਾਰ ਇਹਨਾਂ ਨੂੰ ਤੁਸੀਂ ਇਕੱਠੇ ਕਰਕੇ ਤੁਰਕਾਂ ਨਾਲ ਲੜਾਓਗੇ, ਮਲੇਛਾ ਨਾਲ ਲੜਾਓਗੇ, ਜ਼ੁਲਮ ਕਰਨ ਵਾਲਿਆਂ ਨਾਲ ਲੜਾਓਗੇ, ਤੇ ਮਹਾਰਾਜ ਇਹ ਤਾਂ ਅਸੰਭਵ ਹੈ, ਇਹ ਨਹੀਂ ਹੋ ਸਕਦਾ।
ਇੱਕ ਇੱਕ ਛਾਂਗ ਲੇ ਤੇ ਇੱਕ ਖਾਏ,
ਮਹਾਰਾਜ ਇਹਨਾਂ ਨੂੰ ਖਾਣ ਨੂੰ ਦਾਲ ਨਹੀਂ ਮਿਲਦੀ, ਸਾਗ ਪੱਤੇ ਖਾਣ ਵਾਲੇ ਉਹ ਇੱਕ ਇੱਕ ਸਬੂਤਾ ਬੱਕਰਾ ਖਾ ਜਾਂਦੇ ਨੇ ਪਠਾਨ।
ਬੀਤੀ ਸ਼ਸਤਰ ਵਿਦਿਆ ਮਾਏ,
ਇੱਕ ਇੱਕ ਬੱਕਰਾ ਖਾ ਜਾਣ ਵਾਲੇ ਸਬੂਤਾ ਬੱਕਰਾ ਖਾ ਜਾਣ ਵਾਲੇ ਉਹ ਪਠਾਨ ਗਿਲ ਜੇ ਸੱਤ ਸੱਤ ਫੁੱਟੇ, ਤੇ ਜਿਨ੍ਹਾਂ ਦੀ ਵਿਦਿਆ ਵੀ ਬੜੀ ਹੈ, ਸ਼ਸਤਰ ਵਿਦਿਆ ਜਿਨ੍ਹਾਂ ਨੂੰ ਬੜੀ ਆਉਂਦੀ ਹੈ, ਜਿਨ੍ਹਾਂ ਦੇ ਪਿਓ ਦਾਦੇ ਪੜਦਾਦੇ ਸਭ ਸ਼ਸਤਰ ਵਿਦਿਆ ਵਿਚ ਬੇਤੇ ਸਨ,
ਬਲ ਦੀਰਗ ਅਰ ਬੁੱਧ ਮਾਨੇ,
ਜਿਨ੍ਹਾਂ ਵਿਚ ਬੜਾ ਭਾਰੀ ਬਲ, ਫਿਰ ਜਿਨ੍ਹਾਂ ਦੀ ਬੁੱਧੀ ਬੜੀ ਵਿਸ਼ਾਲ ਹੈ। ਸੁਭਾਵਕ ਹੈ ਜਿਹੜਾ ਬੰਦਾ ਜਿੰਨਾ ਅਮੀਰ ਵਿਰਸੇ ਵਿਚੋਂ ਆਏਗਾ ਉਹਦੀ ਬੁੱਧੀ ਵੀ ਓਨੀ ਵਿਸ਼ਾਲ ਹੋਵੇਗੀ। ਜਿਤਨਾ ਕੋਈ ਗਰੀਬ ਨਿਮਾਣਾ ਲਤਾੜਿਆ ਹੁੰਦਾ ਉਹਨੂੰ ਇੰਨੀ ਨੀ ਸੋਝੀ ਹੁੰਦੀ ਕਿ ਮੈਂ ਪਰਿਵਾਰ ਕਿਵੇਂ ਪਾਲ ਲਾ, ਉਹਦੇ ਤੋਂ ਨੀ ਬਾਹਰ ਨਿਕਲਦਾ, ਉਹਨੂੰ ਹੋਰ ਤਾਂ ਕੀ ਸਮਝ ਆਉਣੀ ਹੈ, ਕੀ ਸੋਝੀ ਆਉਣੀ ਹੁੰਦੀ ਹੈ। ਉਹ ਮਾਨਸਿਕ ਤੌਰ ਤੇ ਵੀ ਉਹਦਾ ਪੱਧਰ ਨੀਵਾਂ ਹੋ ਜਾਂਦਾ। ਕਹਿੰਦੇ ਜੀ ਉਹ ਤਾਂ ਬੁੱਧੀ ਦੇ ਬਲ ਕਰਕੇ ਵੀ ਬੜੇ ਵਿਸ਼ਾਲ ਨੇ, ਸਰੀਰ ਕਰਕੇ ਵੀ ਬੜੇ ਦੀਰਘ ਬਲਵਾਨ ਨੇ।
ਰਾਜ ਸਾਜ ਗਿਣਤੀ ਨਾ ਜਾਣੇ,
ਇੰਨਾ ਵੱਡਾ ਰਾਜ ਸਾਜ ਆ ਉਹਨਾਂ ਦੇ ਕੋਲ ਕੇ ਉਹਨਾਂ ਕੋਲ ਗਿਣਤੀ ਕੋਈ ਨਹੀਂ।
ਬਾਜ ਸਮਾਨ ਯੁੱਧ ਮੈਂ ਮਾਨੇ,
ਜਦੋਂ ਜੰਗ ਦੇ ਮੈਦਾਨ ਚ ਲੜਦੇ ਨੇ ਗੁਰੂ ਜੀ, ਬਾਜਾਂ ਦੇ ਸਮਾਨ ਲੜਦੇ ਨੇ, ਬਾਜਾਂ ਸਮਾਨ ਯੁੱਧ ਵਿਚ ਲੜਦੇ ਨੇ।
ਚਤੁਰ ਵਰਨ ਚਟਕਾ ਸਮਝਾਨੇ,
ਆ ਜਿਹੜੇ ਚਾਰ ਵਰਨਾਂ ਦੀ ਗੱਲ ਤੁਸੀਂ ਕਰਦੇ ਹੋ, ਖੱਤਰੀ ਬ੍ਰਾਹਮਣ ਸ਼ੂਦਰ ਵੈਸ਼ਾਂ ਦੀ, ਇਹ ਚਾਰ ਵਰਨ ਤਾਂ ਉਹਨਾਂ ਦੇ ਸਾਹਮਣੇ ਚਿੜੀਆਂ ਦੇ ਬਰਾਬਰ ਹਨ।
ਤਿੰਨ ਤੇ ਸੋ ਕਿਮ ਦਿਓ ਤੁਰਾਏ, ਇਹ ਨਿਸ਼ਚੈ ਹਮ ਮਨ ਮੈਂ ਆਏ।
ਮਹਾਰਾਜ ਉਹ ਜਿਹੜੇ ਬਾਜ ਨੇ ਜਦੋਂ ਲੜਦੇ ਨੇ, ਤੇ ਚਿੜੀਆਂ ਚਾਰ ਵਰਨਾਂ ਦੇ ਲੋਕ, ਇਹ ਚਿੜੀਆਂ ਭਲਾ ਬਾਜਾਂ ਨਾਲ ਕਿਵੇਂ ਲੜਨਗੀਆਂ, ਇਹ ਕਿਵੇਂ ਉਹਨਾਂ ਦਾ ਮੁਕਾਬਲਾ ਕਰਨਗੀਆਂ।
ਸੁਣ ਰਾਜਨ ਤੇ ਪ੍ਰਭੂ ਬਤਾਵੇ,
ਜਦੋਂ ਭੀਮ ਚੰਦ ਨੇ ਗੱਲ ਕਹੀ ਸੁਣ ਕੇ ਦਸਵੇਂ ਪਾਤਸ਼ਾਹ ਮਹਾਰਾਜ ਜੀ ਅੱਗੋਂ ਬੋਲੇ, ਜਵਾਬ ਦਿੱਤਾ,
ਹਮ ਚਿੜੀਆਂ ਤੇ ਬਾਜ ਤੁਰਾਵੇ।
ਮਹਾਰਾਜ ਜੀ ਕਹਿੰਦੇ ਰਾਜਾ ਅਸੀਂ ਚਿੜੀਆਂ ਤੋਂ ਬਾਜ ਤੁੜਾ ਕੇ ਵਿਖਾਵਾਂਗੇ। ਅੰਬਾਲੇ ਦੀ ਧਰਤੀ ਤੇ ਗੁਰਦੁਆਰਾ ਸ੍ਰੀ ਬਾਦਸ਼ਾਹੀ ਬਾਗ ਵਿਖੇ ਮਹਾਰਾਜ ਦਸਵੇਂ ਪਾਤਸ਼ਾਹ ਨੇ ਬਚਨ ਕੀਤੇ ਸਨ, ਸਵਾ ਲਾਖ ਸੇ ਏਕ ਲੜਾਊ, ਗਿੱਦੜੋਂ ਸੇ ਮੈਂ ਸ਼ੇਰ ਬਣਾਊ, ਚਿੜੀਓ ਤੇ ਮੈਂ ਬਾਜ ਤੁੜਾਊ, ਤਬੈ ਗੋਬਿੰਦ ਸਿੰਘ ਨਾਮ ਕਹਾਊ। ਤੇ ਸਾਰਥਕ ਵੀ ਕੀਤੇ ਉਹ ਬਚਨ। ਮਹਾਰਾਜ ਕਹਿੰਦੇ ਜਿਨ੍ਹਾਂ ਨੂੰ ਤੂੰ ਚਿੜੀਆਂ ਕਹਿਣਾ, ਇਹਨਾਂ ਚਿੜੀਆਂ ਤੋਂ ਇਹ ਰਾਜਾ ਭੀਮ ਚੰਦ, ਆ ਜਿਹੜੇ ਮਲੇਛ ਨੇ, ਆ ਜਿਹੜੇ ਜ਼ੁਲਮ ਕਰਨ ਵਾਲੇ ਤੁਰਕ ਨੇ ਬਾਜਾਂ ਸਮਾਨ, ਇਹਨਾਂ ਬਾਜਾਂ ਨੂੰ ਮੈਂ ਤੁੜਾਵਾਂਗਾ।
ਜਿਵੇਂ ਸ੍ਰੀ ਰਾਮ ਚੰਦ ਜਗ ਹੋਏ,
ਜਿਵੇਂ ਤ੍ਰੇਤੇ ਯੁਗ ਚ ਸ੍ਰੀ ਰਾਮ ਚੰਦਰ ਜੀ ਹੋਏ ਨੇ,
ਕਥਾ ਲਖੈ ਤਿਨ ਕੀ ਸਭ ਕੋਈ,
ਉਹਨਾਂ ਦੀ ਕਥਾ ਸਾਰੇ ਜਾਣਦੇ ਹਨ।
ਪੰਚਰ ਬਾਨਰ ਕਿਆ ਤੁਛ ਜਾਤੀ,
ਵੇਖੋ ਜੇ ਵੇਖੀਏ ਤੇ ਜੰਗਲ ਦੇ ਬਾਂਦਰ ਉਹਨਾਂ ਦੀ ਕੀ ਜਾਤੀ ਹੁੰਦੀ ਹੈ, ਬਾਂਦਰ ਜੰਗਲਾਂ ਵਿਚੋਂ ਇਕੱਠੇ ਕਰਨੇ, ਉਹਨਾਂ ਦੀ ਕੀ ਜਾਤੀ ਹੈ।
ਸੀ ਬਟੋਰ ਕਰ ਅਦਕ ਜਮਾਤੀ,
ਉਹਨਾਂ ਕੀ ਕੀਤਾ, ਉਹ ਬਾਂਦਰ ਇਕੱਠੇ ਕੀਤੇ, ਸਾਰੇ ਜੰਗਲਾਂ ਦੇ ਸਾਰੇ ਬਨਚਰ ਇਕੱਠੇ ਕੀਤੇ।
ਤੀਨ ਲੋਕ ਪਤੀ ਰਾਵਣ ਭਾੜੇ,
ਇਹਦੇ ਨਾਲ ਲੜਨ ਗਏ ਜਿਹੜਾ ਤਿੰਨਾਂ ਲੋਕਾਂ ਦਾ ਪਤੀ ਰਾਵਣ ਸੀ।
ਜਿਸ ਤੇ ਸਰਬ ਸੁਰਾ ਸੁਰ ਹਾਰੇ,
ਜਿਹਦੇ ਕੋਲੋਂ ਦੁਸ਼ ਦੇਵਤੇ ਦਾਨਵ ਸਭ ਹਾਰ ਚੁੱਕੇ ਸਨ।
ਤਿੰਨ ਬਾਨਰ ਤੇ ਨਾਚ ਕਰਾਇਓ, ਬਿਨਾ ਬਿਲਮ ਦਲ ਯੁਕਤ ਖਪਾਇਓ,
ਉਹਨਾਂ ਬਾਂਦਰਾਂ ਤੋਂ ਜਾ ਕੇ ਵੱਡੇ ਵੱਡੇ ਜਿਹੜੇ ਦਾਨਵ ਰਾਕਸ਼ੀ ਰਾਵਣ ਵਰਗਿਆਂ ਨੂੰ ਨਾਲ ਮਰਵਾ ਦਿੱਤਾ। ਕਹਿੰਦੇ ਬਾਂਦਰਾਂ ਦੀ ਫੌਜ ਦੇ ਕੋਲੋਂ ਉਹਨਾਂ ਦਾ ਨਾਸ ਕਰਵਾ ਦਿੱਤਾ, ਬਿਨਾਂ ਦੇਰੀ ਤੋਂ ਉਹਦਾ ਰਾਵਣ ਦਾ ਜਿੱਡਾ ਵੱਡਾ ਦਲ ਸੀ ਸਾਰਾ ਨਾਸ ਕਰਾ ਦਿੱਤਾ।
ਤਿਮ ਹਮ ਚਲ ਰੰਕਨ ਸਿਰ ਹਾਥਾ, ਪਾਹੁਲ ਦੀ ਤੇਜ ਕੇ ਸਾਥਾ।
ਮਹਾਰਾਜ ਜੀ ਕਹਿੰਦੇ ਤੈਸੇ ਮੇਰੇ ਸਿੱਖ ਜਿਹੜੇ ਰੰਕ ਨੇ, ਗਰੀਬ ਨੇ ਇਸ ਵੇਲੇ, ਨਿਮਾਣੇ ਨੇ। ਕਹਿੰਦੇ ਜਿਹੜੇ ਗਰੀਬ ਤੇ ਨਿਮਾਣੇ ਰੰਕ ਨੇ, ਇਹਨਾਂ ਸਿੱਖਾਂ ਦੇ ਸਿਰ ਉੱਤੇ ਹੱਥ ਧਰ ਕੇ मैं इन्हां नूं खंडे बाटे दी पौल दा प्रकाश देंगा, खंडे बाटे दी पौल दा तेज इन्हां विच वरतावांगा।
शस्त्र गाए अनेक प्रकार,
अनेक प्रकार दे शस्त्र मैं इन्हां नूं पकड़ावांगा, एक गात्रे तीगां नूं धारण करनगे।
ये उत्साह जंग तो भारा,
और जंग करन दा बड़ा बड़ा भारी उत्साह इन्हां दे अंदर देवांगा कि आउण वाले समय विच यही आखणगे जात गोत सिंगन की दंगा, दंगा ही सतगुर ते मंगा, एदा दी बिरती रखण वाले इना दे अंदर बिरती होवेगी, फिर जंग नाल युद्ध नाल प्यार करन वाले होणगे।
अब अवनी पद तुरक बडेरा,
हुण धरती दे उत्ते तुरकां दा राज है, इस वेले औरंगजेब दा राज है।
किसके संग बदावे बैरा,
उना नाल इस खालसे दा वैर वधेगा, दुश्मनी वधेगी, मलेच्छां दे खिलाफ जुल्म करन वालियां दे खिलाफ वैर वधेगा।
लड़े मरे मारे तुरकां ने,
लड़नगे मरनगे मारनगे ना तुरकां ते मलेच्छां नूं।
इतक मात्र मैं करहाने,
बस कुछ समय दी बात है भीम चंद, कुछ समय तक इना सारिया जुल्म करन वालियां दा नाश हो जाएगा।
वधे खालसा पावे राजू,
खालसा वधेगा वधेगा, सुम्मेवाणी नदी वांगू। भाई रतन सिंह पंगू ने लिखिया कैंसे कहंदे खालसा त्यों जो सुम्मेवाणी नदी, एक हुंदी है नदी बरसाती, बरसाती नदी जदों बरसात आउंदी उदों ही वगदी, अगे पिछे सुक्की रहिंदी है, पर एक सुम्मेवाणी सोमे वाली नदी हुंदी है जिहड़ी 12 महीने 30 दिन इक्को जी वगदी रहिंदी है। खालसा सुम्मेवाणी नदी है, अगे अगे जिवें घटदे जांदे ने पिछों फिर उन्ने पैदा हुंदे चले जांदे ने, ऐसा ये खालसा वधेगा।
कोई अवनीशन केर समाज,
और राजयां वर्गा इन्हां दा समाज होवेगा, मेरा एक एक सिख राजा होवेगा, एक एक सिख मेरा बादशाह होवेगा।
ये अब मर्द गर्द मिल जाए,
आ जिहड़े हुण मर्द कहाउंदे ने अपने आप नूं एक गर्द विच मिल जाणगे।
सिंह सूर में जग विदत,
मेरे सिंह सूर में जगत विच विदत होणगे, प्रगट होणगे।
तुम भी तिनके बनो अधीन,
हे भीम चंद राजा तेरे वर्गे जिहड़े राजे ने ओह भी मेरे खालसे दे ताबिआं चलणगे। ਉਹ ਵੀ ਮੇਰੇ ਖਾਲਸੇ ਦੇ ਤੇਰੇ ਵਰਗੇ ਵੀ ਅਧੀਨ ਹੋਣਗੇ।
ਜੇ ਨਾ ਬਨੋ ਅਮਨੀ ਲੈ ਛੀਨ,
ਜੇ ਨਾ ਹੋ ਗਏ ਅਧੀਨ ਤੇ ਤੁਹਾਡੀ ਧਰਤੀ ਮੇਰਾ ਖਾਲਸਾ ਖੋਹ ਲਵੇਗਾ।
ਭੀਮ ਚੰਦ ਆਦਿਕ ਸੁਣ ਕਰਕੇ,
ਭੀਮ ਚੰਦ ਆਦਿਕ ਨੇ ਸਤਿਗੁਰਾਂ ਦੇ ਬਚਨ ਸੁਣੇ।
ਸਹਿ ਨਾ ਸਕੇ ਕਚਰੇ ਸੁਰ ਧਰ ਕੇ,
ਇਹ ਸੁਣ ਕੇ ਇਹਨਾਂ ਕੋਲ ਸਹਿ ਤਾਂ ਨਹੀਂ ਗਏ ਜਦੋਂ ਮਹਾਰਾਜ ਜੀ ਨੇ ਤੁਹਾਡਾ ਵੀ ਰਾਜ ਖੋਹ ਲੈਣਗੇ ਜੇ ਨਾ ਅਧੀਨ ਹੋਵੋਗੇ ਮੇਰੇ ਖਾਲਸੇ ਦੇ। ਇਹਨਾਂ ਕੋਲ ਸਹਿਆ ਨਹੀਂ ਗਿਆ ਵੀ ਇਹਨਾਂ ਚੀਮਿਆਂ ਦੇ ਤੇ ਜਿਹੜੇ ਆ ਨਿੱਕੀਆਂ ਨਿੱਕੀਆਂ ਜਾਤੀਆਂ ਦੇ ਇਹਨਾਂ ਨੇ ਸਿੰਘ ਬਣਾਉਣੇ ਨੇ, ਅਸੀਂ ਉਹਨਾਂ ਦੇ ਅਧੀਨ ਹੋਵਾਂਗੇ। ਸੁਣ ਕੇ ਗੁੱਸੇ ਵਿਚ ਆਏ,
ਕਹਿਤ ਪਿਓ ਅਮ ਤੋਂ ਨਹਿ ਮਾਨੈ,
ਕਹਿੰਦੇ ਜੀ ਅਸੀਂ ਤਾਂ ਨਹੀਂ ਮੰਨਦੇ ਗੱਲ,
ਬੈਸ ਸੁਕੇਸ਼ ਕਾਚ ਨਹਿ ਪੈਨੈ,
ਨਾ ਅਸੀਂ ਤੁਹਾਡੇ ਵਾਲੇ ਬੇਸ ਨੂੰ ਕੇਸਾਂ ਨੂੰ ਧਾਰਨ ਕਰਨਾ ਤੇ ਨਾ ਅਸੀਂ ਕਛਹਿਰਾ ਧਾਰਨ ਕਰਨਾ।
ਅੱਗੇ ਜਿਮ ਜਾਨੋ ਤਿਮ ਕਰੋ,
ਅੱਗੇ ਜਿਵੇਂ ਤੁਹਾਨੂੰ ਮਰਜ਼ੀ ਆ ਉਦਾਂ ਕਰੋ।
ਚਤੁਰ ਵਰਨ ਪਰ ਨਿਜ ਕਰ ਧਰੋ,
ਤੁਸੀਂ ਨਾ ਚਾਰਾਂ ਵਰਨਾ ਤੇ ਹੱਥ ਰੱਖੋ, ਅਸੀਂ ਏਦਾਂ ਹੀ ਚੰਗੇ ਆ। ਮਹਾਰਾਜ ਜੀ ਨੂੰ ਕਹਿੰਦੇ ਅਸੀਂ ਨਹੀਂ ਆਉਂਦੇ ਤੁਹਾਡੇ ਕੋਲ।
ਸੁਣ ਸਤਿਗੁਰ ਬੋਲੇ ਤਿਸ ਕਾਲਾ,
ਇਹ ਸੁਣ ਕੇ ਦਸਵੇਂ ਪਾਤਸ਼ਾਹ ਮਹਾਰਾਜ ਜੀ ਬੋਲੇ,
ਤੁਮੈ ਰਾਜ ਕੋ ਮਦ ਗਿਰ ਪਾਲਾ,
ਮਹਾਰਾਜ ਜੀ ਕਹਿੰਦੇ ਤੁਹਾਨੂੰ ਆਪਣੇ ਰਾਜ ਭਾਗ ਦਾ ਨਸ਼ਾ, ਤੁਸੀਂ ਰਾਜ ਭਾਗ ਦੇ ਨਸ਼ੇ ਵਿਚ ਮੱਤੇ ਹੋਏ ਹੋ।
ਸਿੱਖ ਜੇ ਬਨਸ ਰਾਜ ਬਸ ਵੱਧ ਜਾਤੇ, ਬਲ ਕਰ ਲੀਨ ਕੈਤ ਗਰ ਬਾਤੇ,
ਚੰਗਾ ਹੋਇਆ ਤੁਸੀਂ ਨਾ ਕਰ ਦਿੱਤੀ। ਮਹਾਰਾਜ ਕਹਿੰਦੇ ਚੰਗਾ ਹੋਇਆ ਤੁਸੀਂ ਨਾ ਕਰ ਦਿੱਤੀ, ਕਿਉਂਕਿ ਜੇ ਤੁਸੀਂ ਸਿੱਖ ਬਣ ਜਾਂਦੇ ਤੇ ਤੁਹਾਨੂੰ ਰਾਜ ਮਿਲ ਵੀ ਜਾਂਦਾ ਨਾ, ਤੇ ਤੁਸੀਂ ਹੰਕਾਰ ਕਰਕੇ ਕਹਿਣਾ ਸੀ ਅਸੀਂ ਆਪਣੇ ਬਲ ਨਾਲ ਲਿਆ, ਸਾਨੂੰ ਗੁਰੂ ਨੇ ਥੋੜੀ ਦਿੱਤਾ। ਮਹਾਰਾਜ ਕਹਿੰਦੇ ਹੁਣ ਮੈਂ ਗਰੀਬ ਸਿੱਖਾਂ ਨੂੰ ਬਾਦਸ਼ਾਹੀਆਂ ਦਿਆਂਗਾ, ਔਰ ਇਹ ਸਿੱਖ ਯਾਦ ਕਰਨਗੇ ਕਿ ਬਾਦਸ਼ਾਹੀ ਸਾਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਦਿੱਤੀ ਹੈ, ਗੁਰੂ ਨੇ ਦਿੱਤੀ ਹੈ, ਚੰਗਾ ਹੋਇਆ ਤੁਸੀਂ ਨਾ ਕਰ ਦਿੱਤੀ ਹੈ। ਹਾਂਜੀ,
ਦਇਓ ਗੁਰੂ ਕੋ ਜਾਣੈ ਨਾਹੀ,
ਤੁਸੀਂ ਇਹ ਨਹੀਂ ਸਮਝਣਾ ਸੀ ਕਿ ਗੁਰੂ ਨੇ ਰਾਜ ਦਿੱਤਾ ਹੈ।
ਰਾਜ ਪੁਸ਼ਤ ਕੋ ਮਦ ਚਿਤ ਮਾਏ,
ਤੁਹਾਡੇ ਮਨ ਚ ਹੰਕਾਰ ਹੋਣਾ ਸੀ ਕਿ ਸਾਡਾ ਤੇ ਕਈ ਪੁਸ਼ਤਾਂ ਦਾ ਰਾਜ ਹੈ।
ਚਾਰੋਂ ਬਰਨ ਰੰਗ ਦੇ ਲੈ
ਚਾਰੇ ਵਰਨਾ ਦੇ ਲੋਕ ਨੇ ਗਰੀਬ ਨੇ ਇਹਨਾਂ ਨੂੰ ਜਦੋਂ ਰਾਜ ਮਿਲੇਗਾ
ਸਭ ਵਿਦਕੋ ਸਮਾਜ ਵਿਰਦਾ
ਸਭ ਪ੍ਰਕਾਰ ਨਾਲ ਜਦੋਂ ਇਸ ਸਮਾਜ ਵਧੇਗਾ ਇਹਨਾਂ ਦਾ ਰਾਜ ਪ੍ਰਤਾਪ ਵਧੇਗਾ
ਜਾਣੇ ਕਹੇ ਗੁਰੂ ਇਹ ਦੀਨੋ
ਇਹ ਜਾਣਨਗੇ ਤੇ ਕਹਿਣਗੇ ਕਿ ਇਹ ਰਾਜ ਸਾਨੂੰ ਗੁਰੂ ਨੇ ਦਿੱਤਾ
ਗੁਰ ਪ੍ਰਤਾਪ ਬਲ ਤੇ ਅਮਲੀਨੋ
ਗੁਰੂ ਦੇ ਪ੍ਰਤਾਪ ਨਾਲ ਗੁਰੂ ਦੇ ਬਲ ਨਾਲ ਅਸੀਂ ਇਹ ਰਾਜ ਪ੍ਰਾਪਤ ਕੀਤਾ
ਜਬ ਦੀਨਨ ਤੇ ਰਾਜ ਕਰਾਓ ਦੀਨ ਬੰਦ ਗੁਰ ਤਦਨ ਕਾਓ
ਮਹਾਰਾਜ ਜੀ ਕਹਿੰਦੇ ਆ ਜਿਹੜੇ ਦੀਨ ਨਜ਼ਰ ਆਉਂਦੇ ਨੇ ਤੁਹਾਨੂੰ ਗਰੀਬ ਰੰਗ ਨਜ਼ਰ ਆਉਂਦੇ ਨੇ ਜਦੋਂ ਮੈਂ ਇਹਨਾਂ ਦੀਨਾਂ ਕੋਲੋਂ ਰਾਜ ਕਰਾਵਾਂਗਾ ਉਸੇ ਦਿਨ ਮੈਂ ਆਪਣੇ ਆਪ ਨੂੰ ਦੀਨਾ ਬੰਧੂ ਕਹਾਵਾਂਗਾ ਉਸੇ ਦਿਨ ਮੈਂ ਦੀਨ ਬੰਧ ਕਹਾਵਾਂਗਾ
ਰੰਕਨ ਕੇ ਸਿਰ ਪਰ ਕਰ ਧਾਰੋ
ਮੈਂ ਇਹਨਾਂ ਗਰੀਬਾਂ ਦੇ ਸਿਰ ਦੇ ਉੱਤੇ ਆਪਣਾ ਹੱਥ ਰੱਖਾਂਗਾ
ਸ੍ਰੀ ਅਸਕੇਤ ਚਰਨ ਪਰ ਡਾਰੋ
ਔਰ ਇਹਨਾਂ ਸਾਰਿਆਂ ਨੂੰ ਅਕਾਲ ਪੁਰਖ ਦੇ ਚਰਨਾਂ ਵਿਚ ਪਾਵਾਂਗਾ
ਯਾ ਤੇ ਹੋਨਾਰ ਤੁਮ ਪ੍ਰੇਰੇ
ਇਸ ਕਰਕੇ ਹੋਣ ਹੀ ਨਹੀਂ ਤੁਹਾਨੂੰ ਇਸ ਤਰ੍ਹਾਂ ਪ੍ਰੇਰਿਆ ਹੈ
ਭਲੇ ਆਪਨੋ ਨਾਏ ਨਾਏ ਰੇ
ਆਪਣਾ ਭਲਾ ਨੀ ਵੇਖਿਆ ਜਿਹਦੇ ਚ ਤੁਹਾਡਾ ਭਲਾ ਹੋਣਾ ਸੀ ਉਹ ਤੁਸੀਂ ਨੀ ਵੇਖਿਆ
ਲੈ ਖਾਲਸਾ ਰਾਜ ਤੁਹਾਰੋ
ਹੁਣ ਤੁਹਾਡਾ ਰਾਜ ਵੀ ਮੇਰਾ ਖਾਲਸਾ ਲੈ ਲਵੇਗਾ
ਪਛਤਾਓ ਅਬ ਨਹੀਂ ਸੰਭਾਰੋ
ਪਛਤਾਵੋਗੇ ਅੱਜ ਦੇ ਇਸ ਸਮੇਂ ਨੂੰ ਰੋਵੋਗੇ ਮਲ ਮਲ ਕੇ ਅੱਖਾਂ ਨੂੰ ਪਰ ਤੁਹਾਨੂੰ ਮੁੜ ਐਸਾ ਸਮਾਂ ਨਹੀਂ ਮਿਲੇਗਾ
ਇਤਿਹਾਸ ਕਹਿਬੋ ਅਰ ਸੁਣਿਓ
ਇਸ ਤਰ੍ਹਾਂ ਮਹਾਰਾਜ ਜੀ ਨੇ ਪਹਾੜੀ ਰਾਜਿਆਂ ਨਾਲ ਬਚਨ ਕਹੇ ਔਰ ਸੁਣੇ ਹਨ
ਭਇਓ ਭਲੇ ਤਦ ਪੇ ਨੈ ਮੰਨਬੋ
ਹਾਲਾਂਕਿ ਇਹਨਾਂ ਦਾ ਭਲਾ ਹੋਣਾ ਸੀ ਬਚਨ ਮੰਨ ਲੈਂਦੇ ਪਰ ਇਹਨਾਂ ਨਹੀਂ ਮੰਨੇ
ਕੀਤਕ ਸਮੇਂ ਦਰਸ਼ਨ ਕੋ ਕਰਿਓ
ਕੁਝ ਸਮਾਂ ਸਤਿਗੁਰਾਂ ਦੇ ਚਰਨਾਂ ਵਿਚ ਬੈਠੇ ਰਹੇ
ਹੁਣ ਕਰ ਜੋਰ ਉਠਦ ਚਿਤ ਧਰਿਓ
ਫਿਰ ਹੱਥ ਜੋੜ ਕੇ ਮਹਾਰਾਜ ਜੀ ਕੋਲ ਉੱਠ ਕੇ ਚੱਲ ਪਏ
ਬੰਧਨ ਕਰ ਗਮਨੇ ਨਿਜ ਡੇਰੇ
ਮੱਥਾ ਟੇਕ ਕੇ ਸਤਿਗੁਰਾਂ ਨੂੰ ਆਪੋ ਆਪਣੇ ਡੇਰਿਆਂ ਨੂੰ ਵਾਪਸ ਚਲੇ ਗਏ
ਕਰਤ ਵਿਚਾਰਨ ਬਚਨ ਵਡੇਰੇ
ਬੜੀਆਂ ਗੱਲਾਂ ਵਿਚਾਰਦਿਆਂ ਜਾ ਰਹੇ ਨੇ
ਕਰਤ ਵਿਚਾਰਨ ਬਚਨ ਵਡੇਰੇ ਰੰਗ ਅਜਾਇਬ ਕੀ ਕਰ ਬਾਤ ਭਇਓ ਗੁਰੂ ਕੁਛ ਔਰੇ ਪਾਤ
ਸਤਿਗੁਰਾਂ ਦੇ ਵੱਡਿਆਂ ਬਚਨਾਂ ਨੂੰ ਵਿਚਾਰਦਿਆਂ ਜਾਂਦੇ ਕਹਿੰਦੇ ਜੀ ਅੱਜ ਤਾਂ ਗੁਰੂ ਦਾ ਅਜਾਇਬ ਹੀ ਰੰਗ ਸੀ ਹੋਰ ਢੰਗ ਦੀਆਂ ਹੀ ਅੱਜ ਗੁਰੂ ਜੀ ਗੱਲਾਂ ਕਰਦੇ ਸਨ ਪਤਾ ਨੀ ਕਿਸ ਤਰ੍ਹਾਂ ਦੇ ਬਚਨ ਕਰ ਰਹੇ ਸੀ ਅੱਗੇ ਵੀ ਕਈ ਵਾਰੀ ਆਏ ਕਦੇ ਏਦਾਂ ਦੀਆਂ ਗੱਲਾਂ ਨੇ ਕੀਤੀਆਂ ਜਿਹੜੀਆਂ ਅੱਜ ਕੀਤੀਆਂ ਨੇ ਕਿ ਤੁਹਾਡਾ ਰਾਜ ਵੀ ਸਾਡਾ ਖਾਲਸਾ ਖੋ ਲਵੇਗਾ ਇਥੋਂ ਤੱਕ ਵੀ ਕਹਿ ਦਿੱਤਾ ਏਦਾਂ ਇਹ ਰਾਜੇ ਵਿਚਾਰਾ ਕਰਦਿਆਂ ਵਾਪਸ ਮੁੜੇ ਨੇ ਦਸਵੇਂ ਪਾਤਸ਼ਾਹ ਮਹਾਰਾਜ ਸ੍ਰੀ ਗੁਰੂ ਗੋਬਿੰਦ